राखौ प्रभु नानक दे कर हथ जाहीं कुल ते प्रगट होए ताहीं कुल कौ नाम पुन दुआ दस गोरिंद कौ मेरी है प्रणाम
अनेक प्रकारन लय उपहारा पहुँचे सतगुर के दरबारा हेर मेवरो अंतर गयो हाथ जोर कर बोलत पयो
परम सत्कार योग सतगुरां दी साजी नवाजी साध संगत मन वृत्ति नूं होर एकाग्र करन लई रसना नूं पवित्र करन वास्ते सब एक वार गज के कहो धन श्री सतगुरु तेग बहादुर सच्चे पातशाह जी। मौके दे मालक हाजरा हजूर पातशाह नूं धन कहिए तां कि इह समां होर भी सुहावना हो जाए, आपो अपनी रसना नूं पवित्र करिए। सब गज के कहो धन श्री सतगुरु दे सिंह सच्चे पातशाह जी। गुरमुख प्यारियो, जुल्म वध गया जदों जवना दा औरंगजेब दा, बहुत ज्यादा गुरमुख प्यारियो जदों अत्याचार वधा दिते, पंडतां नूं हिंदुआं नूं तंग कीता जान लगा, मुसलमान बन वास्ते मजबूर कीता जा रहा सी, सवा मन दे हिसाब नाल तोल तोल के जनेऊ लैन लगे, कश्मीर दे पंडित दुखी होके परेशान होके तिल मिला के घबराए होए शाह दे कोल जांदे ने। ओ कहन लगे कश्मीर दे सूबे नूं भी तू सानू 6 महीनियां दा टाइम दे, अत्याचार साडे ते बंद कर दो, 6 महीने बाद जो कहोगे कर लांगे। 6 महीनियां दा टाइम मिल गया। कहिंदे शिवजी दी जाके आराधना करन लगे ने, प्रार्थना कीतियां, कई तरह दियां मन्नतां मन्नियां, कई तरह दियां पूजा कीतियां। भाई संतोख सिंह कहिंदे ने भी फिर 8 दिन बिना खाण पीण तों भगती करदे रहे, पूजा करदे रहे, फिर एक चिट्ठी मिली शिवजी दे वल्लों, एक चिट्ठी मिली जेदे च लिखिया सी भी गुरु तेग बहादुर को चले जाओ, ओ तुहाडी रखिया करनगे। कश्मीर दे विद्वान पंडित इकत्र होके कठे होके सियाने बंदे सारे आनंदपुर साहब नूं आए ने। आनंदपुर साहब आण के बाहर दरवाजे अगे खलो के पुकार कीती, बेनती कीती। एक सिख ने जाके आख्या गरीब नवाज कश्मीर तों पंडित आए ने, पुकार करदे ने, विद्वान बंदे हन, आप जी दा दीदार करना चाहुंदे ने। सतगुरु जी मुस्करा के, क्योंकि गरीब नवाज जानदे सन भूत भविख दे ज्ञाता सन, ते गुरमुख प्यारे हुण उन्हां नूं अंदर बुलाया। सतगुरां ने आख्या लै आओ, ते किस तरह उन्हां ने अंदर आके गरीब नवाज पातशाह जी दा दर्शन कीता, दीदार कीता है।
अनेक प्रकार लै उपहारा,
अनेक प्रकार दे उपहार लै हन,
पहुंचे सतगुर के दरबारा,
ते गरीब नवाज पातशाह दे दरबार विच सतगुरां दी हजूरी विच पहुंच गए हन।
फेर मेवरो अंतर गयो,
ते मेवरा जेड़ा वेख के गुरमुख प्यारियो अंदर गया, सतगुरां दे कोल गया है,
हाथ जोर कर बोलत पयो,
ते गरीब नवाज पातशाह नु नमस्कार करके आखदा है,
प्रभु जी ਆਹ ਦੇਸ਼ ਕਸ਼ਮੀਰ।
ਗਰੀਬ ਨਵਾਜ ਪਾਤਸ਼ਾਹ ਜਿਹੜੇ ਇਹ ਕਸ਼ਮੀਰ ਦੇਸ਼ ਹੈ,
ਕਹਿੰਕੇ ਬਿਪਰ ਖਰੇ ਦਰ ਪੀਰ,
ਉਥੋਂ ਦੇ ਜਿਹੜੇ ਪੰਡਿਤ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ,
ਦਰਸ਼ਨ ਕੋ ਚਾਹਤ ਉਹ ਆਏ,
ਆਪ ਜੀ ਦਾ ਦਰਸ਼ਨ ਦੀਦਾਰਾ ਚਾਹੁੰਦੇ ਹਨ।
ਪਤੀਵੰਤ ਪੰਡਿਤ ਸਮੁਦਾਏ,
ਬੜੇ ਬੜੇ ਵਿਦਵਾਨ ਪੰਡਿਤ ਨੇ, ਗਿਆਨੀ ਪੰਡਿਤ ਹਨ।
ਸੁਣ ਸ੍ਰੀ ਤੇਗ ਬਹਾਦਰ ਹਸੇ,
ਤੇ ਗਰੀਬ ਨਵਾਜ ਪਾਤਸ਼ਾਹ ਜੀ ਸੁਣ ਕੇ ਮੁਸਕਰਾਉਂਦੇ ਹਨ।
ਆਵਨ ਦੇਹੋ ਮਹਾ ਦੁੱਖ ਗ੍ਰਸੇ,
ਕਹਿਣ ਲੱਗੇ ਬੜੇ ਦੁਖੀ ਹਨ, ਬੜੇ ਪਰੇਸ਼ਾਨ ਹਨ, ਇਹਨਾਂ ਨੂੰ ਅੰਦਰ ਆਉਣ ਦੋ।
ਜਾਏ ਮੇਵਰੋ ਦਿਜਗਨ ਲਿਆਓ,
ਤੇ ਮੇਵਰਾ ਜਾ ਕੇ ਜਿਹੜਾ ਅਰਦਾਸ ਕਰਦਾ ਸੀ, ਜਿਹੜਾ ਗਰੀਬ ਨਵਾਜ ਦੇ ਹਜੂਰ ਰਹਿੰਦਾ ਹੈ, ਉਹ ਜਾ ਕੇ ਸੁਨੇਹਾ ਲੈ ਕੇ ਗਿਆ ਤੇ ਪੰਡਤਾਂ ਨੂੰ ਗਰੀਬ ਨਵਾਜ ਦੇ ਕੋਲ ਲਿਆਉਂਦਾ ਹੈ। ਸਾਰਿਆਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਚ ਮੱਥਾ ਟੇਕਿਆ ਹੈ, ਸਤਿਗੁਰਾਂ ਨੂੰ ਭੇਟਾ ਕੀਤੀਆਂ, ਦੁਸ਼ਾਲੇ ਭੇਟ ਕੀਤੇ ਹਨ।
ਸਵਾਦ ਵਿਸਾਲੇ,
ਬੜੇ ਬੜੇ ਕਸ਼ਮੀਰ ਦੇ ਜਿਹੜੇ ਸਵਾਦੀ ਸੇਸ ਹਨ, ਬਹੁਤ ਬਹੁਮੁੱਲੇ ਕੀਮਤੀ ਗਰੀਬ ਨਵਾਜ ਦੀ ਭੇਟ ਕਰਨ ਲਈ ਲਿਆਂਦੇ ਹਨ।
ਕਰ ਦਰਸ਼ਨ ਸਗਰੇ ਹਰ ਖਾਏ,
ਸਤਿਗੁਰਾਂ ਦਾ ਪਵਿੱਤਰ ਦਰਸ਼ਨ, ਪਿਆਰਾ ਦਰਸ਼ਨ ਸਤਿਗੁਰਾਂ ਦਾ, ਐਸਾ ਠੰਡ ਪਾਉਂਦਾ ਦੀਦਾਰਾ ਸਾਰੇ ਪੰਡਿਤ ਕਰਕੇ, ਜਿਵੇਂ ਉਹਨਾਂ ਦੇ ਅੰਦਰ ਇੱਕ ਉਮੀਦ ਦੀ ਕਿਰਨ ਜਾਗੀ, ਜਿਵੇਂ ਇੱਕ ਆਸ਼ਾ ਦੀ ਜਿਹੜੀ ਸੀ ਨਾ ਕਿਰਨ, ਉਹਨਾਂ ਨੂੰ ਐਸੇ ਅਧਰਮ ਦੇ ਅੰਧਕਾਰ ਵਿੱਚ ਜਗਦੀ ਹੋਈ ਨਜ਼ਰ ਆਈ, ਤੇ ਗਰੀਬ ਨਵਾਜ ਪਾਤਸ਼ਾਹ ਦਾ ਦੀਦਾਰ ਕਰਕੇ ਉਹ ਖੁਸ਼ ਹੋਏ। ਸਤ ਸੰਗੀਓ, ਗੁਰੂ ਦਾ ਦੀਦਾਰਾ ਦਿੰਦਾ ਹੀ ਖੁਸ਼ੀਆਂ। ਸਤਿਗੁਰੂ ਜਿਹੜਾ ਖੁਸ਼ੀ ਦਾ ਦੂਜਾ ਨਾਮ ਹੀ ਸਤਿਗੁਰੂ, ਆਨੰਦ ਦਾ ਨਾਮ, ਆਪਾਂ ਕਹਿੰਦੇ ਹਾਂ ਆਨੰਦ ਦੇ ਦਾਤੇ, ਆਨੰਦ ਦੇਣ ਵਾਲੇ। ਜਿੱਥੇ ਦੁਨੀਆਂ ਤੇ ਬੰਦਾ ਸੜਦੀ ਭੁੱਜਦੀ ਦੁਨੀਆਂ, ਜਿੱਥੇ ਤ੍ਰਿਸ਼ਨਾ ਦੀ ਅੱਗ ਹੈ, ਈਰਖਾ ਦੀ ਅੱਗ ਹੈ, ਵਕੀਲੀ ਦੀ ਅੱਗ ਹੈ, ਕਈ ਤਰ੍ਹਾਂ ਦੇ ਝਗੜੇ ਝੇੜੇ ਪਏ ਹੋਏ ਨੇ, ਉੱਥੇ ਗੁਰੂ ਠੰਡ ਵਰਤਾਉਂਦਾ। ਸਤ ਸੰਗੀਓ, ਇਸ ਕਲਯੁੱਗ ਦੀ ਬਲਦੀ ਭੱਠੀ ਦੇ ਵਿੱਚ ਵੀ ਗਰੀਬ ਨਵਾਜ ਠੰਡ ਵਰਤਾਉਂਦੇ ਨੇ। ਸਤਿਗੁਰਾਂ ਨੇ ਕਲਯੁੱਗ ਵਿੱਚ ਵੀ ਨਾਮ ਦਾ ਗੁਰਮੁਖ ਪਿਆਰਿਓ ਅੰਮ੍ਰਿਤ ਦੇ ਕੇ ਆਪਣੇ ਸਿੱਖਾਂ ਨੂੰ ਠੰਡੇ ਠਾਰ ਰੱਖਿਆ ਹੋਇਆ। ਐਸੇ ਸੀਤਲਤਾ ਦੇ ਸੋਮੇ, ਐਸੇ ਪਿਆਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਦੋਂ ਦੀਦਾਰ ਕੀਤਾ ਨਾ ਪੰਡਤਾਂ ਨੇ, ਆਪਣੇ ਆਪ ਹੀ ਅੰਦਰ ਇੱਕ ਖੁਸ਼ੀ ਜਾਗੀ, ਆਪਣੇ ਆਪ ਹੀ ਅੰਦਰ ਇੱਕ ਆਨੰਦ ਆ ਗਿਆ ਹੈ।
ਬੈਠੇ ਆਸ਼ਿਕ ਬਾਦ ਅਲਾਏ,
ਤੇ ਸਤਿਗੁਰੂ ਪਾਤਸ਼ਾਹ ਜੀ ਦੇ ਗਰੀਬ ਨਵਾਜ ਦੇ ਚਰਨਾਂ ਚ ਮੱਥਾ ਟੇਕ ਕੇ ਬੈਠੇ ਹਨ।
ਕੁਸ਼ਲ ਆਨੰਦ ਬੂਜ ਕਰ ਤਿਨ ਕੋ,
ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ, ਉਹ ਪੰਡਿਤ ਜੀ ਕੀ ਹਾਲ ਚਾਲ ਨੇ, ਹੋਰ ਪਰਿਵਾਰ ਰਾਜੀਏ, ਸਫ਼ਰ ਕਿੱਦਾਂ ਦਾ ਰਿਹਾ? ਸਤਿਗੁਰਾਂ ਨੇ ਸਭ ਕੁਝ ਗੁਰਮੁਖ ਪਿਆਰੇ ਉਹ ਪੁੱਛਿਆ ਹੈ।
ਸਤਿਗੁਰ ਇਮ ਕਹਿਓ ਬਚਨ ਕੋ,
ਸਤਿਗੁਰੂ ਪਾਤਸ਼ਾਹ ਨੇ ਫਿਰ ਪੰਡਤਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਏਦਾਂ ਬਚਨ ਕੀਤੇ ਹਨ।
ਕਹੋ ਦੇਸ਼ ਆਪਣੇ ਕੀ ਬਾਤ,
ਗਰੀਬ ਨਵਾਜ ਕਹਿੰਦੇ ਵੀ ਤੁਹਾਡੇ ਦੇਸ਼ ਦਾ, ਤੁਹਾਡੇ ਇਲਾਕੇ ਦਾ, ਕਸ਼ਮੀਰ ਦਾ ਕੀ ਹਾਲ ਹੈ, ਉੱਥੋਂ ਦੀ ਕੋਈ ਗੱਲ ਦੱਸੋ।
ਇਸ ਪ੍ਰਕਾਰ ਕੋ ਤਹਾਂ ਵਰਤਾਂਤ,
ਕਿੱਦਾਂ ਉੱਥੇ ਵਰਤਾਂਤ ਹੈ, ਕੀ ਉੱਥੇ ਮਾਹੌਲ ਚਾਲ ਹੈ?
ਆਪਕੇ ਤੁਮ ਬਹੁ ਵਿਦਿਆਵਾਨ,
ਸਤਿਗੁਰਾਂ ਨੇ ਆਖਿਆ ਵੀ ਮੈਂ ਦੇਖਦਾ ਪਿਆ ਵੀ ਤੁਸੀਂ ਤੇ ਵਿਦਵਾਨ ਪੰਡਿਤ ਹੋ, ਤੁਸੀਂ ਤੇ ਬਹੁਤ ਜ਼ਿਆਦੇ ਸਿਆਣੇ ਵਿਦਵਾਨ ਗਿਆਨੀ ਲੋਕ ਹੋ।
ਆਏ ਸੰਗ ਨਾ ਸੰਗਤ ਆਨ,
ਅੱਗੇ ਵੀ ਸੰਗਤਾਂ ਆਉਂਦੀਆਂ ਪਰ ਅੱਗੇ ਸੰਗਤ ਆਉਂਦੀ ਏ, ਕਈ ਪ੍ਰਕਾਰ ਦੇ ਵਿੱਚ ਵਿਦਵਾਨ ਵੀ ਹੁੰਦੇ ਨੇ, ਕਿਰਤੀ ਵੀ ਹੁੰਦੇ ਨੇ, ਕਿਸਾਨ ਵੀ ਹੁੰਦੇ ਨੇ, ਸ਼ਾਹੂਕਾਰ ਵੀ ਹੁੰਦੇ ਨੇ, ਰਲੇ ਮਿਲੇ ਸਿੱਖ ਸੰਗਤ ਹੁੰਦੀ ਹੈ, ਪਰ ਤੁਸੀਂ ਤੇ ਸਾਰੇ ਵਿਦਵਾਨ ਲੋਕ ਇਕੱਠੇ ਹੋ ਕੇ ਆਏ ਜੇ, ਤੁਸੀਂ ਤੇ ਸਾਰੇ ਗਿਆਨੀ ਲੋਕ ਆਏ ਹੋ।
ਦਰਸ਼ਨ ਹਿਤ ਕੈ ਕਾਰਜ ਔਰ,
ਸਤਿਗੁਰ ਕਹਿੰਦੇ ਵੀ ਦਰਸ਼ਨ ਮੇਲਾ ਕਰਨ ਵਾਸਤੇ ਹੀ ਆਏ ਹੋ ਜਾਂ ਕੋਈ ਹੋਰ ਕੰਮ ਆਏ ਹੋ?
ਮਿਲ ਆਏ ਕਰ ਨਿਜ ਤੁਮ ਠਾਰ,
ਤੇ ਗੁਰਮੁਖ ਪਿਆਰੇ ਹੋ ਜਿਹੜੇ ਕਾਰਜ ਕਰਨ ਵਾਸਤੇ, ਕਿਸ ਕੰਮ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਸ ਜਗ੍ਹਾ ਤੁਸੀਂ ਦਰਸ਼ਨ ਦਿੱਤੇ ਹਨ?
ਜਨ ਕਰ ਜੋਰ ਉਚਾਰੀ,
ਜਦੋਂ ਏਦਾਂ ਗਰੀਬ ਨਵਾਜ ਨੇ ਪੁੱਛਿਆ ਨਾ ਵੀ ਦਰਸ਼ਨ ਮੇਲਾ ਕਰਨ ਆਏ ਜੇ ਜਾਂ ਕਿਸੇ ਵਿਸ਼ੇਸ਼ ਕਾਰਜ ਵਾਸਤੇ ਆਏ ਜੇ, ਪੰਡਿਤ ਹੱਥ ਜੋੜੇ ਪੰਡਤਾਂ ਨੇ ਬੜੀ ਅਧੀਨਗੀ ਨਾਲ ਨਿਮਰਤਾ ਦੇ ਨਾਲ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ।
ਹਸਤਾ ਮਲ ਜਿਮ ਜਾਨ ਹੋ ਸਾਰੀ,
ਹਸਤਾ ਮਲ ਦਾ ਭਾਵ ਇੱਥੇ ਸੰਧੀ ਹੋਈ ਹੈ ਸ਼ਬਦ ਦੀ, ਇੱਥੇ ਮਤਲਬ ਹੈ ਹਸਤ ਆਮਲ, ਆਮਲ ਤੋਂ ਭਾਵ ਔਲਾ, ਗਰੀਬ ਨਵਾਜ ਤੁਹਾਡੇ ਵਾਸਤੇ ਸਾਰੀ ਦੁਨੀਆਂ ਏਦਾਂ ਜਿਵੇਂ ਹੱਥ ਉੱਤੇ ਸਾਹਮਣੇ ਔਲਾ ਪਿਆ ਹੋਵੇ, ਭਾਵ ਸਾਹਮਣੇ ਔਲਾ ਹੱਥ ਉੱਤੇ ਪਿਆ, ਕੁਝ ਲੁਕਿਆ ਨਹੀਂ ਹੋਇਆ ਤੁਹਾਡੇ ਤੋਂ, ਤੁਹਾਡੇ ਕੋਲੋਂ ਕੁਝ ਵੀ ਸੰਸਾਰ ਦੇ ਉੱਤੇ ਪਾਤਸ਼ਾਹ ਛੁਪਿਆ ਨਹੀਂ ਹੋਇਆ, ਤੁਹਾਨੂੰ ਅਸੀਂ ਕੀ ਦੱਸੀਏ। ਆਪ ਜੀ ਤਾਂ ਅੰਤਰ ਜਾਮੀ ਹੋ, ਆਪ ਜੀ ਤਾਂ ਸਭ ਕੁਝ ਜਾਣਨ ਵਾਲੇ ਹੋ, ਘੱਟ ਘੱਟ ਵਿੱਚ ਰਮੇ ਹੋਏ ਹੋ ਪਾਤਸ਼ਾਹ ਜੀ।
ਲੋਕ ਕੋ ਅਖਿਲ ਬਿਰਤੰਤ,
ਇਹ ਜਿਹੜੇ ਤਿੰਨਾਂ ਲੋਕਾਂ ਦਾ ਬਿਰਤੰਤ ਹੈ, ਤਿੰਨਾਂ ਲੋਕਾਂ ਵਿੱਚ ਜੋ ਵੀ ਘਟਨਾਵਾਂ ਹੁੰਦੀਆਂ ਹਨ,
ਸ੍ਰੀ ਭਗਵੰਤ
ਪਾਤਸ਼ਾਹ ਜੀ ਉਹ ਤੇ ਆਪ ਸਭ ਤੋਂ ਅਵਗਤ ਹੋ ਜੀ।
ਹੁਕਮ ਬੂਝਣ ਹਿਤ ਕਯੋ,
ਤੇ ਫੇਰ ਵੀ ਸੱਚੇ ਪਾਤਸ਼ਾਹ ਜੇ ਤੁਸੀਂ ਪੁੱਛਦੇ ਹੋ, ਪੁੱਛਣ ਵਾਸਤੇ ਤੁਸੀਂ ਹੁਕਮ ਕੀਤਾ ਵੀ ਦੱਸੋ ਜੀ।
ਸੁਣੋ ਪ੍ਰਸੰਗ ਦੇਸ਼ ਜਿਮ ਪਯੋ,
ਤੇ ਫੇਰ ਵੀ ਤੁਹਾਡੇ ਹੁਕਮ ਦੇ ਨਾਲ ਅਸੀਂ ਦੱਸਦੇ ਆ ਸਾਡੇ ਦੇਸ਼ ਵਿੱਚ ਕੀ ਚੱਲਦਾ ਪਿਆ, ਸਾਡੇ ਦੇਸ਼ ਦਾ ਸਾਡੇ ਇਲਾਕੇ ਦਾ ਕੀ ਹਾਲ ਹੈ।
ਕਾਲ ਕੋ ਰਾਜ ਜਮਨ ਕੋ,
ਸੱਚੇ ਪਾਤਸ਼ਾਹ ਬੜਾ ਸਮਾਂ ਬੀਤ ਗਿਆ, ਇਹਨਾਂ ਜਮਨਾ ਦਾ, ਇਹਨਾਂ ਮੁਗਲਾਂ ਦਾ, ਇਹਨਾਂ ਤੁਰਕਾਂ ਦਾ ਰਾਜ ਹੈ।
ਪੀੜਤ ਪਰਜਾ ਤਨ ਦੇ ਗਨ ਕੋ,
ਸੱਚੇ ਪਾਤਸ਼ਾਹ ਜੀ ਜਿਹੜੀ ਪਰਜਾ ਨਾ ਉਹ ਪੀੜਤ ਹੈ, ਸਾਰੀ ਪਰਜਾ ਇਹਨਾਂ ਦੇ ਰਾਜ ਵਿੱਚ ਬੜੀ ਦੁਖੀ ਹੈ। ਇਹਨਾਂ ਦਾ ਰਾਜ ਹੈ ਤੇ ਇਹਨਾਂ ਦੇ ਰਾਜ ਵਿੱਚ ਕੋਈ ਵੀ ਜਿਹੜਾ ਮਨੁੱਖ ਆ ਨਾ ਕਿਸੇ ਪ੍ਰਕਾਰ ਦੇ ਨਾਲ ਵੀ ਉਹ ਸੁਖੀ ਨਹੀਂ ਵਸਦਾ, ਸ਼ਾਂਤੀ ਨਾਲ ਆਰਾਮ ਨਾਲ ਨਹੀਂ ਵਸਦਾ ਹੈ। ਸੱਚੇ ਪਾਤਸ਼ਾਹ ਹੁਣ ਇਹਨਾਂ ਨੇ ਇਦਾਂ ਦਾ ਕੰਮ ਕੀਤਾ ਕਿ ਬਹੁਤ ਜ਼ਿਆਦਾ ਦੁੱਖ ਦਿੰਦੇ ਪਏ ਨੇ ਇਹਨਾਂ ਘੜੀਆਂ ਦੇ ਵਿੱਚ। ਆ ਜਿਹੜਾ ਸਮਾਂ ਚੱਲਦਾ ਨਾ, ਇਹਨਾਂ ਇਦਾਂ ਦੀ ਦੁਸ਼ਟਤਾ ਉਠਾਈ ਹੈ, ਇਦਾਂ ਦਾ ਇਹਨਾਂ ਨੇ ਕਹਿਰ ਕਮਾਇਆ ਹੋਇਆ ਹੈ।
ਨਾਹਤ ਹਿੰਦ ਤੁਰਕ ਬਣ ਜਾਈ,
ਮੁਸਲਮਾਨ ਏ ਤੁਰਕ ਜਿਹੜਾ ਔਰੰਗਜ਼ੇਬ ਬੈਠਾ ਨਾ ਤਖਤ ਦੇ ਉੱਤੇ ਦਿੱਲੀ ਦੇ ਉੱਤੇ, ਇਹ ਚਾਹੁੰਦਾ ਵੀ ਜਿੰਨੇ ਵੀ ਹਿੰਦੂ ਨੇ ਇਹ ਹਿੰਦੁਸਤਾਨ ਦੇ ਵਿੱਚ ਸਾਰੇ ਮੁਸਲਮਾਨ ਬਣ ਜਾਣ, ਤੁਰਕ ਬਣ ਜਾਣ।
ਉਤਰੇ ਜੱਗਿਆ ਪਵੀਤ ਇੱਕ ਦਿਨ ਕੋ,
ਸੱਚੇ ਪਾਤਸ਼ਾਹ ਜਿੰਨੇ ਵੀ ਜੱਗਿਆ ਉਹ ਪਵੀਤ ਹੁੰਦੇ ਨੇ, ਜਿੰਨੇ ਵੀ ਧਰਮ ਕਰਮ ਹੁੰਦੇ ਨੇ, ਇੱਥੇ ਜੱਗਿਆ ਪਵੀਤ ਦਾ ਭਾਵ ਜਨੇਊ ਤੋਂ ਲਿਆ ਗਿਆ ਵੀ ਜਿਹੜੇ ਜਨੇਊ ਪਾਏ ਹੋਏ ਹਨ ਹਿੰਦੂਆਂ ਨੇ।
ਬੋਲਣ ਕਰੇ ਸੋ ਪਏ ਸਵਾਮਨ,
ਇੱਕ ਦਿਨ ਉਹਨਾਂ ਨੇ ਲਾ ਕੇ ਹਿੰਦੂਆਂ ਨੂੰ ਮਾਂ ਭਾਵ ਕੇ ਮੁਸਲਮਾਨ ਬਣਾਇਆ ਤੇ ਜਨੇਊ ਉਹਨਾਂ ਦੇ ਤੋਲੇ ਗਏ ਕਸ਼ਮੀਰ ਦੇ ਵਿੱਚ, ਪਿੰਡਾਂ ਦੇ ਵਿੱਚ, ਇਲਾਕਿਆਂ ਵਿੱਚ, ਸਾਰੇ ਬੜੇ ਜ਼ੋਰ ਨਾ, ਤਾਕਤ ਨਾ, ਧੱਕੇ ਨਾ, ਜਿੱਦਾਂ ਵੀ ਉਹਨਾਂ ਕੋ ਬਣਾਏ ਗਏ ਹਿੰਦੂ, ਉਹ ਜਨੇਊਆਂ ਦਾ ਭਾਰ ਤੋਲਿਆ ਤੇ ਇੱਕ ਦਿਨ ਸਵਾ ਮਨ ਹੋਇਆ ਹੈ।
ਦੇਸ਼ ਪਹਾੜਨ ਕੋ ਸਭ ਜੇਈ,
ਸੱਚੇ ਪਾਤਸ਼ਾਹ ਜਿਹੜੇ ਪਹਾੜਾਂ ਦੇ ਜਿਹੜੇ ਵੀ ਦੇਸ਼ ਹਨ,
ਅਜ ਧਰਮ ਵਿਗਾਰ ਜਮਨ ਪੇ ਤੇਈ,
ਸੱਚੇ ਪਾਤਸ਼ਾਹ ਉਹ ਜਿਹੜੇ ਜਮਨ ਨੇ ਨਾ, ਜਿਹੜੇ ਮੁਸਲਮਾਨ ਨੇ, ਸਾਡਾ ਧਰਮ ਵਿਗਾੜ ਦੇ ਪਏ ਨੇ, ਸਾਡੇ ਧਰਮ ਦਾ ਨਾਸ ਕਰਦੇ ਪਏ ਨੇ, ਸਾਨੂੰ ਧਰਮ ਤੋਂ ਅਧਰਮੀ ਬਣਾਇਆ ਜਾ ਰਿਹਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਬੜਾ ਜਿਆਦਾ ਉਹਨਾਂ ਨੇ ਦੁੱਖ ਦਿੱਤਾ ਹੋਇਆ ਹੈ।
ਤੁਰਕ ਸਭ ਤਜ ਨੇ ਜੇ ਕਾਲਾ,
ਸੱਚੇ ਪਾਤਸ਼ਾਹ ਉਹਨਾਂ ਆਖਿਆ ਸਾਰਿਆਂ ਨੂੰ ਜਾਂ ਤੇ ਪਿੰਡ ਛੱਡ ਕੇ ਚਲੇ ਜਾਓ ਤੇ ਜਾਂ ਫਿਰ ਤੁਰਕ ਬਣ ਜਾਓ, ਤੇ ਜੇ ਤੁਸੀਂ ਆਰਾਮ ਨਾ ਬਣਦੇ ਜੇ ਤੇ ਤੁਹਾਨੂੰ ਜਗੀਰਾਂ ਦਵਾਂਗੇ, ਤੁਹਾਨੂੰ ਇਨਾਮ ਦਵਾਂਗੇ, ਜੋ ਕਹੋਗੇ ਤੁਹਾਨੂੰ ਦਿੱਤਾ ਜਾਵੇਗਾ। ਉਹ ਬਸ ਇਹ ਚਾਹੁੰਦੇ ਨੇ, ਇੱਕੋ ਉਹਨਾਂ ਦੀ ਸ਼ਰਤ ਆ ਵੀ ਅਸੀਂ ਆਪਣਾ ਧਰਮ ਪਰਿਵਰਤਨ ਕਰ ਲਈਏ।
ਕਸ਼ਟ ਮਾਸ ਕੋ ਕਰਤ ਕਰਾਰ,
ਗਰੀਬ ਨਵਾਜ ਪਾਤਸ਼ਾਹ ਅਸੀਂ 6 ਮਹੀਨਿਆਂ ਦਾ ਉਹਨਾਂ ਨਾਲ ਕਰਾਰ ਕੀਤਾ, ਅਸੀਂ ਇਹ ਗੱਲ ਕਰਕੇ ਆਏ ਆ ਵੀ 6 ਮਹੀਨੇ ਸਾਨੂੰ ਮੋਹਲਤ ਦੇ ਦਿਓ ਜੀ। ਅਸੀਂ ਫਿਰ ਜਾ ਕੇ ਤ੍ਰਿਪੁਰਾਰ ਭਾਵ ਤਿੰਨਾਂ ਨੇਤਰਾਂ ਵਾਲੇ ਸ਼ਿਵਜੀ ਭਗਵਾਨ ਦੀ ਸ਼ਰਨ ਵਿੱਚ ਗਏ ਹਾਂ।
ਅਸ਼ਟ ਦਿਵਸ ਬੈਠੇ ਤਹਿ ਰਹੇ,
ਤੇ 6-8 ਦਿਨ ਅਸੀਂ ਉੱਥੇ ਬੈਠ ਕੇ ਬੰਦਗੀ ਕੀਤੀ, 8 ਦਿਨ ਬੈਠ ਕੇ ਅਸੀਂ ਉਹਦੀ ਆਰਾਧਨਾ ਕੀਤੀ ਹੈ।
ਖਾਣ ਪਾਨ ਕਿਨਹੂ ਨਾ ਲਹੇ,
ਸਾਡੇ ਵਿੱਚੋਂ ਨਾ ਕਿਸੇ ਨੇ ਕੁਝ ਖਾਧਾ, 8 ਦਿਨਾਂ ਵਿੱਚ ਨਾ ਕੁਝ ਪੀਤਾ ਹੈ।
ਆਤ ਪੱਤਰਕਾ ਤਹਤੇ ਪਾਈ।
ਤੇ ਸਾਨੂੰ ਫਿਰ 8ਵੇਂ ਦਿਨ ਬਾਅਦ ਅੰਮ੍ਰਿਤ ਵੇਲੇ ਜਦੋਂ ਅਸੀਂ ਬੈਠੇ ਹੋਏ ਸਾਂ ਦਿਨੇ ਪੂਜਾ ਕਰਨ ਵਾਸਤੇ ਅੰਦਰ ਗਏ ਮੰਦਿਰ ਦੇ, ਉੱਥੇ ਇੱਕ ਪੱਤਰਕਾ ਉੱਥੇ ਇੱਕ ਚਿੱਠੀ ਪਈ ਹੋਈ ਹੈ।
ਸਮ ਤੁਰਕ ਤੇਜ ਚਵਗੱਤਾ।
ਤੇ ਗਰੀਬ ਨਵਾਜ ਪਾਤਸ਼ਾਹ ਉਹ ਫਿਰ ਚਿੱਠੀ ਤੇ ਸਾਨੂੰ ਲਿਖਿਆ ਸੀ, ਏਦਾਂ ਕਿਹਾ ਸੀ, ਆ ਵੇਖੋ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ। ਉੱਥੇ ਲਿਖਿਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਚਲੇ ਜਾਓ, ਸਤਿਗੁਰੂ ਪਾਤਸ਼ਾਹ ਜੀ ਉਹਦੇ ਹਿਸਾਬ ਨਾਲ ਹੀ ਅਸੀਂ ਹੁਣ ਤੁਹਾਡੇ ਚਰਨਾਂ ਵਿੱਚ ਆਏ ਆ, ਆਪ ਜੀ ਦੀ ਸ਼ਰਨ ਵਿੱਚ ਆਏ ਆ। ਤੇ ਤੁਰਕਾਂ ਦਾ ਤੇਜ ਏਦਾਂ ਦਾ ਜਿਵੇਂ ਗਜ ਮੈਨੇ ਹਾਥੀ ਦੇ ਵਾਂਗੂ, ਹਾਥੀ ਦੇ ਵਾਂਗੂ ਮਸਤ ਹੋਇਆ ਹੋਇਆ ਔਰੰਗਜ਼ੇਬ, ਤਾਕਤ ਹੈ ਉਹਦੇ ਕੋਲ, ਬਲਸ਼ਾਲੀ ਹੈ, ਤੇ ਆਪਣੇ ਤਾਕਤ ਦੇ ਨਸ਼ੇ ਦੇ ਵਿੱਚ
ਧਰਮ ਤਰ ਕੋ ਭਿਖ ਮੱਤਾ।
ਜਿਵੇਂ ਇੱਕ ਹਾਥੀ ਹੁੰਦਾ ਮਸਤ ਹੋਇਆ, ਹਾਥੀ ਮਸਤ ਹੋਇਆ ਜਿਵੇਂ ਰੁੱਖਾਂ ਨੂੰ ਪੁੱਟ ਦਿੰਦਾ, ਉਜਾੜ ਦਿੰਦਾ, ਭੰਨ ਦਿੰਦਾ, ਇਵੇਂ ਉਹ ਜਿਹੜਾ ਤੁਰਕ ਆ ਨਾ ਔਰੰਗਜ਼ੇਬ, ਏਦਾਂ ਮਸਤੀ ਦੇ ਵਿੱਚ ਮਸਤ ਹੋਇਆ ਆਪਣੇ ਰਾਜ ਦੀ। ਹਿੰਦੂ ਧਰਮ ਦਾ ਜਿਹੜਾ ਬੂਟਾ ਹੈ, ਹਿੰਦੂ ਧਰਮ ਦਾ ਜਿਹੜਾ ਰੁੱਖ ਹੈ, ਉਹਨੂੰ ਉਜਾੜ ਦੇਣਾ, ਉਹਨੂੰ ਨਾਸ ਕਰ ਦੇਣਾ ਚਾਹੁੰਦਾ, ਉਹਨੂੰ ਜੜੋਂ ਹੀ ਪੁੱਟ ਦੇਣਾ ਚਾਹੁੰਦਾ ਹੈ।
ਤੋਰਤ ਮੂਲ ਉਖਾਰਿਓ ਜੋਵਤ।
ਉਹ ਚਾਹੁੰਦਾ ਵੀ ਇਹਨੂੰ ਮੁੱਢ ਤੋਂ ਹੀ ਪੁੱਟ ਦਿੱਤਾ ਜਾਵੇ, ਭਾਵ ਜਿਹੜਾ ਹਿੰਦੂ ਧਰਮ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਜਾਵੇ।
ਬਲੀ ਕੇ ਹਰੀ ਤੁਮਰੇ
ਹੋਵਤ। ਤੇ ਸੱਚੇ ਪਾਤਸ਼ਾਹ ਜਿਹੜਾ ਸ਼ੇਰ ਹੁੰਦਾ ਨਾ, ਉਹ ਹਾਥੀ ਦਾ ਸ਼ਿਕਾਰ ਵੀ ਕਰ ਲੈਂਦਾ, ਭਾਵੇਂ ਉਹ ਕੱਦ ਵਿੱਚ ਛੋਟਾ ਹੋਵੇ। ਆਪ ਜੀ ਸ਼ੇਰ ਦੇ ਸਮਾਨ ਹੋ, ਜੇ ਔਰੰਗਜ਼ੇਬ ਹਾਥੀ ਦੇ ਸਮਾਨ ਮਸਤ ਹੋ ਕੇ ਹਿੰਦੂ ਧਰਮ ਦੇ ਰੁੱਖ ਨੂੰ ਜੜੋਂ ਪੁੱਟਣਾ ਚਾਹੁੰਦਾ, ਤੇ ਤੁਸੀਂ ਸਾਡੇ ਵਾਸਤੇ ਸ਼ੇਰ ਦੇ ਸਮਾਨ ਹੋ ਜੀ। ਗਰੀਬ ਨਵਾਜ ਸਾਡੀ ਤੁਸੀਂ ਰੱਖਿਆ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਆਪ ਜੀ ਦੀ ਦਇਆ ਦੇ ਆਸਰੇ ਹਾਂ, ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਚਰਨੀ ਆਣ ਲੱਗੇ ਹਾਂ।
ਬਿਨਾ ਆਣ ਨਹਿ ਕੋਈ।
ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾ, ਤੁਹਾਡੇ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ, ਸਾਡੀ ਕੋਈ ਸਹਾਇਤਾ ਨਹੀਂ ਕਰਦਾ ਹੈ।
ਸਮਰਥ ਬਲੀ ਜੋ ਰੱਖੇ
ਹੋਈ, ਇਹੋ ਜਿਹਾ ਕੋਈ ਸਾਨੂੰ ਨਜ਼ਰ ਹੀ ਨਹੀਂ ਆਉਂਦਾ। ਤੁਹਾਡੇ ਤੋਂ ਬਿਨਾ ਸਮੇਂ ਦਾ ਮਾਲਕ ਸਤਿਗੁਰੂ, ਇੱਕੋ ਹੀ ਸਤਿਗੁਰੂ ਹੁੰਦਾ ਗੁਰੂ ਗੁਰਮੁਖ ਪਿਆਰੇ, ਉਹ ਸਮੇਂ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ। ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਆ ਦੇਹ ਦਾ ਉਹਲਾ ਕੀਤਾ ਤੇ ਸਤਿਗੁਰਾਂ ਬਚਨ ਕਰ ਦਿੱਤਾ ਸੀ ਵੀ ਬਾਬਾ ਬਸੇ ਜੇ ਗ੍ਰਾਮ ਬਕਾਲੇ, ਵੀ ਬਾਬਾ ਜਿਹੜਾ ਉਹ ਬਕਾਲੇ ਗ੍ਰਾਮ ਵਿੱਚ ਵੱਸਦਾ। ਜਦੋਂ ਗੁਰਬਖਸ਼ ਸਿੰਘ ਦਿੱਲੀ ਦਾ ਮਸੰਦ ਸੀ ਬੜਾ ਵੱਡਾ, ਉਹਨੇ ਅਰਜ ਕੀਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਖਿਆ ਸਿੱਖਾਂ ਨੂੰ ਪਰਖਣ ਵਾਸਤੇ ਵੀ ਕਿੱਥੇ ਕੁ ਸਿੱਖ ਖਲੋਤੇ ਨੇ। ਸਤਿਗੁਰਾਂ ਨੇ ਆਖਿਆ ਵੀ ਗੁਰੂ ਗ੍ਰੰਥ ਹੀ ਗੁਰੂ ਹੈ, ਭਾਈ ਸੰਤੋਖ ਸਿੰਘ ਨੇ ਲਿਖਿਆ। ਤੇ ਗੁਰਮੁਖ ਜਿਹੜਾ ਗੁਰਬਖਸ਼ ਸਿੰਘ ਸੀ ਨਾ, ਉਹ ਕਹਿਣ ਲੱਗਾ ਗਰੀਬ ਨਵਾਜ, ਘਰ ਘਰ ਵਿੱਚ ਲੋਕ ਰੱਖ ਕੇ ਬਹਿ ਜਾਣਗੇ ਗ੍ਰੰਥ ਸਾਹਿਬ, ਅਸੀਂ ਕਿਨੂੰ ਕਿਨੂੰ ਗੁਰੂ ਮੰਨਾਂਗੇ, ਕਿਸੇ ਦੇਹ ਧਾਰੀ ਗੁਰੂ ਦੇ ਸਾਨੂੰ ਲੜ ਲਾ ਕੇ ਜਾਓ, ਕਿਸੇ ਇੱਕ ਗੁਰੂ ਦੇ ਲੜ ਲਾਓ, ਉਹਦੀ ਬਾਂਹ ਫੜਾਓ ਜਿਹੜਾ ਸਾਡਾ ਮਾਰਗ ਦਰਸ਼ਨ ਕਰੇ। ਫੇਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਵੀ ਬਾਬਾ ਬਸੈ ਜੇ ਗ੍ਰਾਮ ਬਕਾਲੇ, ਵੀ ਬਾਬਾ ਜਿਹੜਾ ਨਾ ਉਹ ਬਕਾਲੇ ਨਗਰ ਵਿੱਚ ਰਹਿੰਦਾ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਜੀ ਦੀ ਜਗ੍ਹਾ ਦਾਦਾ ਹੀ ਲੱਗਦੇ ਸਨ, ਭਰਾ ਸਨ ਦਾਦੇ ਦੇ, ਤੇ ਹੋਰ ਵੀ ਜਿਹੜੇ ਜਿੰਨੇ ਵੀ ਸੋਢੀ ਸਨ ਉਹ ਵੀ ਬਾਬੇ ਹੀ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਾਚੇ ਤਾਇਆਂ ਦੇ ਮੁੰਡੇ, ਹੋਰ ਵੀ ਜਿੰਨੇ ਸਰੀਕਿਆਂ ਵਿੱਚੋਂ ਸੀ, ਉਹ ਸਾਰੇ ਹੀ ਆਣ ਕੇ ਬਕਾਲਾ ਨਗਰ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ, ਮਾਤਾ ਨਾਨਕੀ ਜੀ ਦੇ ਪੇਕੇ ਸਨ, ਉਹਨਾਂ ਦਾ ਪਿੰਡ ਸੀ। ਧੀਰ ਮੱਲ ਵੀ ਬਕਾਲੇ ਆ ਗਿਆ, ਹੋਰ ਵੀ ਸੋਢੀ ਬਕਾਲੇ ਆ ਗਏ ਵੀ ਸੰਗਤਾਂ ਨੇ ਹੁਣ ਬਾਬੇ ਬਕਾਲੇ ਆਉਣਾ। ਉਹਨਾਂ ਨੇ 22 ਮੰਜੀਆਂ ਆਣ ਕੇ ਡਾਹਲੀਆਂ ਵੀ ਵੱਖੋ ਵੱਖਰੇ ਗੁਰੂ ਬਣ ਕੇ ਬਹਿ ਗਏ। ਪਰ ਸਤਿਗੁਰੂ ਇੱਕ ਹੀ ਹੁੰਦਾ ਗੁਰਮੁਖ ਪਿਆਰੇ, ਸਮੇਂ ਦਾ ਮਾਲਿਕ ਇੱਕੋ ਹੀ ਹੁੰਦਾ। ਆਪਣੇ ਆਪ ਗੁਰੂ ਹੋਣ ਦਾ ਦਾਵਾ ਬੜਿਆਂ ਨੇ ਕੀਤਾ ਉਦੋਂ, ਪਰ ਕੋਈ ਗੁਰੂ ਬਣ ਨਹੀਂ ਸਕਿਆ। ਗੁਰੂ ਇੱਕ ਹੋਰ ਚੀਜ਼ ਹੈ ਗੁਰਮੁਖ ਪਿਆਰਿਓ, ਗੁਰੂ ਹੋਣਾ ਇੱਕ ਪਰਮੇਸ਼ਰ ਦਾ ਰੂਪ, ਗੁਰੂ ਦਾ ਹਿਰਦਾ ਜਿਹੜਾ ਕੋਈ ਐਡੀ ਡੈਫੀਨੇਸ਼ਨ ਕੋਈ ਪਰਿਭਾਸ਼ਾ ਨਹੀਂ ਸਤਿਗੁਰੂ ਵਾਸਤੇ ਬਣੀ। ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਗੁਰੂ ਏਦਾਂ ਦਾ ਹੁੰਦਾ, ਗੁਰੂ ਏਦਾਂ ਦਾ ਹੁੰਦਾ, ਫੇਰ ਤੇ ਸਤਿਗੁਰੂ ਮੇਰੇ ਸ਼ਬਦਾਂ ਦੇ ਅਧੀਨ ਹੋ ਗਿਆ ਨਾ। ਫੇਰ ਤੇ ਸਤਿਗੁਰੂ ਜਿਹੜੀ ਮੈਂ ਗੱਲ ਕਹੀ, ਜੇ ਮੈਂ ਉਹਦਾ ਪੂਰਾ ਪੂਰਾ ਨਿਰੂਪਣ ਕਰ ਸਕਾਂ, ਜੇ ਪੂਰੀ ਪੂਰੀ ਸਤਿਗੁਰੂ ਦੀ ਮੈਂ ਵਿਆਖਿਆ ਕਰ ਸਕਾਂ, ਫੇਰ ਤੇ ਉਹ ਮੇਰੀ ਬਾਣੀ ਦੇ ਅਧੀਨ ਹੋਇਆ ਨਾ। ਸਤਿਗੁਰੂ ਏਦਾਂ ਦਾ ਏਦਾਂ ਦੀ ਗੁਰਮੁਖ ਪਿਆਰੇ ਹਸਤੀ ਹੈ ਜਿੱਥੇ ਬਾਣੀ ਛੋਟੀ ਰਹਿ ਜਾਂਦੀ ਹੈ, ਜਿੱਥੇ ਸੋਚ ਛੋਟੀ ਰਹਿ ਜਾਂਦੀ, ਜਿੱਥੇ ਸ਼ਬਦ ਨਿੱਕੇ ਰਹਿ ਜਾਂਦੇ ਨੇ, ਉਹ ਸਾ ਸੋਚਾਂ ਤੋਂ ਸ਼ਬਦਾਂ ਤੋਂ ਇੱਕ ਵੱਡੀ ਹਸਤੀ ਹੈ ਜਿੱਥੋਂ ਤੱਕ ਮੇਰੇ ਸ਼ਬਦਾਂ ਦੀ ਪਹੁੰਚ ਨਹੀਂ। ਮੇਰੇ ਕੀ ਕੋਈ ਵੇਦ, ਕੋਈ ਸ਼ਾਸਤਰ, ਕਿਸੇ ਵੀ ਪ੍ਰਕਾਰ ਦਾ ਕੋਈ ਪੁਰਾਣ ਗੁਰੂ ਬਾਰੇ ਪੂਰਾ ਪੂਰਾ ਦੱਸ ਹੀ ਨਹੀਂ ਸਕਦਾ ਵੀ ਗੁਰੂ ਕੀ ਹੈ। ਉਦਾਂ ਯਤਨ ਕੀਤਾ ਲੋਕਾਂ ਨੇ ਵੱਖੋ ਵੱਖਰੇ ਆਪੋ ਆਪਣੇ ਢੰਗਾਂ ਦੇ ਨਾਲ, ਪਰ ਗੁਰੂ ਦਾ ਪਾਰਾਵਾਰ ਨਹੀਂ ਕੋਈ ਪਾ ਸਕਿਆ। ਅਧਿਆਤਮ ਪ੍ਰਕਾਸ਼ ਵਿੱਚ ਮਹਾਂਪੁਰਸ਼ਾਂ ਨੇ ਇੱਦਾਂ ਲਿਖਿਆ ਕਿ ਇੰਦਰੀਓ ਕੋ ਖੈਂਚਿਓ ਗਨ, ਹਾਥ ਕਿਨੋ ਜੀਤ ਮਨ, ਪਰ ਉਪਕਾਰ ਹੀ ਲੋ ਤਨ ਭਾਈਅਤ ਹੈ। ਬੇਦਨ ਬਖਾਨ ਬੇਕੋ, ਭੇਦ ਗ੍ਰੰਥੀ ਭਾਨ ਬੇਕੋ, ਸਾਰੇ ਅਸਾਰ ਜਾਨ ਬੇਕੋ, ਰੂਪ ਗਾਈਅਤ ਹੈ। ਈਸ਼ਵਰ ਲੋ ਧਿਆਵੈ, ਜੀ ਮੈਂ ਭਗਤ ਦਿਰੜਾਵੈ, ਜਬ ਐਸੋ ਗੁਰ ਪਾਵੈ, ਤਾਸੋ ਗਿਆਨ ਪਾਈਅਤ ਹੈ। ਜਿਨੇ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕੀਤਾ ਹੋਵੇ, ਜਿਹਦਾ ਮਨ ਆਪਣੇ ਕੰਟਰੋਲ ਵਿੱਚ ਹੋਵੇ, ਜਿਹਦਾ ਸਦਾ ਹੀ ਪਰ ਉਪਕਾਰ ਕਰਦਾ ਰਵੇ, ਇਹ ਨਿਸ਼ਾਨੀਆਂ ਦੱਸੀਆਂ। ਜਿਹੜਾ ਸਾਨੂੰ ਬੋਲ ਕੇ ਵਖਿਆਨ ਕਰੇ, ਕਥਾ ਕਰੇ, ਉਪਦੇਸ਼ ਦੇਵੇ, ਜਿਹੜਾ ਹਿਰਦੇ ਦੇ ਭਰਮ ਦੀ ਗੰਢ ਨੂੰ ਜਿਹੜੀ ਬੱਝੀ ਹੋਈ ਹੈ ਉਹਨੂੰ ਖੋਲਣ ਵਿੱਚ ਸਮਰੱਥ ਹੋਵੇ, ਜਿਹੜਾ ਆਪ ਸਿਮਰਨ ਕਰੇ ਤੇ ਦੂਜਿਆਂ ਦੇ ਕੋਲੋਂ ਨਾਮ ਜਪਾਵੇ। ਗੁਰਬਾਣੀ ਵਿੱਚ ਵੀ ਉਦਾਂ ਸਤਿਗੁਰੂ ਦੀ ਪਰਿਭਾਸ਼ਾ ਇੱਦਾਂ ਦਿੱਤੀ ਹੈ ਕਿ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਸਤਿਗੁਰੂ ਉਹ ਆ ਜਿਹਨੇ ਸਤ ਪੁਰਖ ਨੂੰ ਜਾਣ ਲਿਆ, ਜਿਹੜਾ ਪਰਮੇਸ਼ਰ ਨੂੰ ਜਾਣ ਗਿਆ ਉਹ ਸਤਿਗੁਰੂ ਆ, ਗੁਰਬਾਣੀ ਚ ਇੱਦਾਂ ਆਖਿਆ ਗਿਆ। ਗੁਰੂ ਸ਼ਬਦ ਦੇ ਅਰਥ ਇਹ ਕੀਤੇ ਗਏ ਨੇ ਵੀ ਗੱਗੇ ਨੂੰ ਅੰਕੜ ਗੋ, ਇਹਦਾ ਮਤਲਬ ਆ ਹਨੇਰਾ, ਰਾਰੇ ਨੂੰ ਦਲੈਂਕੜ ਰੂਹ, ਇਹਦਾ ਮਤਲਬ ਹੈ ਪ੍ਰਕਾਸ਼, ਜਿਹੜਾ ਹਨੇਰੇ ਤੋਂ, ਅਗਿਆਨ ਦੇ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਏ, ਉਸ ਨੂੰ ਗੁਰੂ ਆਖਿਆ ਜਾਂਦਾ। ਪਰ ਪੂਰੀ ਪੂਰੀ ਵਿਆਖਿਆ ਨਹੀਂ ਗੁਰਮੁਖ ਕੀਤੀ ਜਾ ਸਕਦੀ, ਗੁਰੂ ਬਾਰੇ ਆਖਿਆ ਨਹੀਂ ਜਾ ਸਕਦਾ। ਗੁਰੂ ਬਾਰੇ ਇੱਦਾਂ ਆਖਿਆ ਗੁਰਬਾਣੀ ਦੇ ਵਿੱਚ ਵੀ ਜੇ ਉਹਦੀ ਸੇਵਾ ਕਰੋ, ਤਿਸ ਗੁਰ ਕਉ ਸਾਧਨ ਭੋਜਨ ਪਾਟ ਪਟੰਬਰ, ਬਹੁ ਵਿਦ ਕਰ ਮੋਹ ਕਰ ਸੰਚੋ, ਤਿਸ ਪੁੰਨ ਕੀ ਪਿਰ ਧੋਟ ਨ ਆਵੈ। ਗੁਰੂ ਦੀ ਤੁਸੀਂ ਸੇਵਾ ਕਰੋ, ਕੱਪੜੇ ਭੋਜਨ, ਐਸੀ ਸੇਵਾ ਸਤਿਗੁਰੂ ਦੀ ਕੀਤੀ ਜਾਂਦੀ ਹੈ, ਤੇ ਜੇ ਸਤਿਗੁਰੂ ਇੱਦਾਂ ਦੀ ਸੇਵਾ ਪ੍ਰਵਾਨ ਕਰ ਲੈ ਤੇ ਫੇਰ ਗੁਰਮੁਖ ਪਿਆਰਿਓ ਕਦੇ ਤੋਟ ਨਹੀਂ ਆਉਂਦੀ, ਕਦੀ ਘਾਟਾ ਨਹੀਂ ਆਉਂਦਾ, ਕਿਸੇ ਤਰ੍ਹਾਂ ਦੀ ਫਿਰ ਕਮੀ ਨਹੀਂ ਆਉਂਦੀ। ਇਹ ਸਤਿਗੁਰੂ ਹੁੰਦਾ ਜਿਹੜਾ ਪਰ ਉਪਕਾਰ ਕਰਦਾ, ਆਪ ਦੁੱਖ ਝੱਲ ਕੇ ਵੀ ਦੂਜਿਆਂ ਦੀ ਸਲਾਮਤੀ ਮੰਗਦਾ। ਗੁਰੂ ਰਾਮ ਸਿੰਘ ਪਾਤਸ਼ਾਹ ਨੇ ਕਦੀ ਕਿਹਾ ਸੀ, ਜਿੰਨਾ ਚਿਰ ਗੋਰੇ ਸਾਨੂੰ ਹੱਥ ਨਹੀਂ ਪਾਉਂਦੇ ਉਹਨਾਂ ਚਿਰ ਇਹ ਦੇਸ਼ ਆਜ਼ਾਦ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਚੱਲੇ, ਸਤ ਸੰਗੀਓ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਗੋਰਿਆਂ ਦੀਆਂ ਜੜ੍ਹਾਂ ਪੁੱਟ ਕੇ ਆਪਣੇ ਹੱਥ ਦੇ ਉੱਤੇ ਰੱਖੀਆਂ ਹੋਈਆਂ, ਮੈਂ ਜੜ੍ਹਾਂ ਇਹਨਾਂ ਦੀਆਂ ਪੁੱਟ ਕੇ ਲੈ ਚੱਲਿਆ। ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕੀਤੇ ਸੀ, ਧੰਨ ਸਤਿਗੁਰੂ ਰਾਮ ਸਿੰਘ ਮਹਾਰਾਜ ਜੀ ਨੇ। ਗੁਰਮੁਖ ਪਿਆਰਿਓ, ਸਤਿਗੁਰਾਂ ਨੂੰ ਕੌਣ ਸੀ ਕੋਈ ਫੜਨ ਵਾਲਾ, ਕੌਣ ਸੀ ਕੋਈ ਕੈਦ ਕਰਨ ਵਾਲਾ? ਸਤਿਗੁਰਾਂ ਨੇ ਇੱਥੇ ਗੜਵਾ ਸੁੱਟਿਆ ਆਪਣਾ ਕਲਕੱਤੇ, ਭਾਈ ਨਾਨੂ ਸਿੰਘ ਨਾਲ ਸੀ ਸਮੁੰਦਰ ਵਿੱਚ, ਜਦੋਂ ਰੰਗੂਨ ਉੱਥੇ ਗਏ ਤੇ ਇੱਕ ਬਜ਼ੁਰਗ ਗੜਵਾ ਦੇਣ ਵਾਸਤੇ ਆਇਆ, ਭਾਈ ਨਾਨੂ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਇਹ ਤੇ ਗੜਵਾ ਉੱਥੇ ਕਲਕੱਤੇ ਸਮੁੰਦਰ ਵਿੱਚ ਸੁੱਟਿਆ ਸੀ। ਸਤਿਗੁਰਾਂ ਆਖਿਆ ਇਹ ਸਮੁੰਦਰ ਹੀ ਆ, ਇਹ ਵਰਨ ਦੇਵਤਾ, ਇਹ ਮੇਰਾ ਗੜਵਾ ਮੋੜਨ ਵਾਸਤੇ ਆਇਆ। ਨਾਨੂ ਸਿਆਂ ਜਦੋਂ ਮੇਰਾ ਗੜਵਾ ਨਹੀਂ ਕੋਈ ਰੱਖ ਸਕਦਾ ਤੇ ਮੈਨੂੰ ਕੌਣ ਰੱਖੇਗਾ? ਸਤਿਗੁਰੂ ਸੱਚੇ ਪਾਤਸ਼ਾਹ ਜੇਲ੍ਹ ਵਿੱਚ ਉੱਥੇ ਨਜ਼ਰ ਬੰਦ ਉਹਨਾਂ ਕੀਤਾ, ਪਹਿਰੇਦਾਰ ਖਲੋਤੇ ਨੇ, ਜਿੰਦਰੇ ਬਾਹਰੋਂ ਲੱਗੇ ਨੇ ਜੇਲ੍ਹ ਨੂੰ, ਤੇ ਲਾਗੇ ਨਦੀ ਵਗਦੀ ਸੀ ਉੱਥੇ ਜਿਹੜਾ ਬੰਗਲਾ ਸੀ ਰੰਗੂਣ। ਗਰੀਬ ਨਵਾਜ ਬਾਹਰੋਂ ਇਸ਼ਨਾਨ ਕਰਕੇ ਕੇਸ ਖੁੱਲੇ ਸਤਿਗੁਰਾਂ ਦੇ ਪਵਿੱਤਰ, ਤੇ ਗਰੀਬ ਨਵਾਜ ਤੁਰੇ ਆਉਣ, ਉਹ ਸਿਪਾਹੀ ਹੈਰਾਨ ਹੋ ਗਿਆ ਵੀ ਅਸੀਂ ਅੰਦਰ ਬੰਦ ਕੀਤੇ ਨੇ, ਬਾਹਰੋਂ ਇਸ਼ਨਾਨ ਕਰਕੇ ਤੁਰੇ ਆਉਂਦੇ ਨੇ, ਸਾਡੀ ਨੌਕਰੀ ਜਾਂਦੀ ਰਹਿਣੀ ਹੈ। ਉਹ ਭੱਜ ਕੇ ਗਿਆ, ਉਹਨੇ ਅੰਦਰ ਵੇਖਿਆ ਜਦੋਂ ਜੇਲ੍ਹ ਵਿੱਚ ਤੇ ਗੁਰੂ ਰਾਮ ਸਿੰਘ ਉੱਥੇ ਵੀ ਬੈਠੇ। ਫਿਰ ਭੱਜ ਕੇ ਬਾਹਰ ਜਾ ਕੇ ਵੇਖਿਆ ਗੁਰੂ ਰਾਮ ਸਿੰਘ ਬਾਹਰੋਂ ਚੱਲਦੇ ਆਉਣ, ਉਹ ਫਿਰ ਅੰਦਰ ਆਇਆ ਵੇਖਣ ਤੇ ਸਤਿਗੁਰ ਫਿਰ ਅੰਦਰ ਬੈਠੇ। ਉਹ ਤਿੰਨ ਚਾਰ ਵਾਰ ਉਹਨੇ ਵੇਖਿਆ ਵੀ ਅੰਦਰ ਵੀ ਬੈਠੇ ਨੇ, ਬਾਹਰੋਂ ਵੀ ਤੁਰੇ ਆਉਂਦੇ ਨੇ। ਕਹਿੰਦੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਬੂਹੇ ਖੋਲ ਦਿੱਤੇ ਵੀ ਇਹਨਾਂ ਦੀ ਅਸੀਂ ਨਹੀਂ ਕੋਈ ਕਰੜਾਈ ਕਰ ਸਕਦੇ, ਅਸੀਂ ਨਹੀਂ ਇਹਨਾਂ ਨੂੰ ਅੰਦਰ ਡੱਕ ਕੇ ਬੰਦ ਕਰਕੇ ਰੱਖ ਸਕਦੇ। ਇਹ ਤੇ ਆਪ ਪਰਮੇਸ਼ਰ ਹੈ, ਇਹ ਤੇ ਆਪ ਆਪਣੀ ਮੌਜ ਦੇ ਨਾਲ ਹੀ ਇੱਥੇ ਬੈਠੇ ਹੋਏ ਨੇ, ਸਾਡਿਆਂ ਬਿਠਾਇਆ ਨਹੀਂ ਇੱਥੇ ਬੈਠੇ। ਗੁਰਮੁਖ ਪਿਆਰੇ ਹੋ, ਐਸਾ ਸਤਿਗੁਰੂ ਬੰਧਨ ਆਜ਼ਾਦ ਤੋੜਨ ਵਾਸਤੇ ਗਰੀਬ ਨਵਾਜ ਆਉਂਦੇ ਨੇ। ਗੁਰੂ ਰਾਮ ਸਿੰਘ ਪਾਤਸ਼ਾਹ ਬਾਰੇ ਬਚਨ ਕੀਤੇ ਸੀ ਕਲਗੀਧਰ ਪਾਤਸ਼ਾਹ ਨੇ, ਉਹ ਕਹਿੰਦੇ ਨੇ ਐਸਾ ਜਾਮਾ ਮੈਂ ਬਾਰਵਾਂ ਰੂਪ ਧਾਰਾਂਗਾ, ਸ਼ਕਤ ਅਨੰਤੀ, ਅਨੰਤੀ ਸ਼ਕਤੀਆਂ, ਅਨੰਤ ਕਲਾ ਹੋਏ ਠਾਕੁਰ ਚੜਿਆ। ਇੱਕ ਤੇ ਗੁਰਮੁਖ ਪਿਆਰੇ ਉਹ ਭਗਵਾਨ ਕ੍ਰਿਸ਼ਨ ਵਿੱਚ 16 ਕਲਾ ਸਨ। ਕਿਤੇ ਫਿਰ ਸਮਾਂ ਮਿਲਿਆ ਮੈਂ ਬੇਨਤੀ ਕਰਾਂਗਾ ਵੀ ਇਹ ਕਲਾ ਕੀ ਹੁੰਦੀਆਂ, ਇਹਨਾਂ ਕਲਾ ਦਾ ਮਤਲਬ ਕੀ ਹੁੰਦਾ, ਬੰਦੇ 'ਚ ਕਿੰਨੀਆਂ ਕਲਾ ਹੁੰਦੀਆਂ ਆਮ ਵਿੱਚ, ਤੇ ਇਹਦਾ ਕੀ ਪ੍ਰਭਾਵ ਪੈਂਦਾ, ਇੱਕ ਸੰਤ ਸਾਧੂ ਮਹਾਂਪੁਰਸ਼ ਵਿੱਚ ਕਿੰਨੀਆਂ ਕਲਾ ਉਜਾਗਰ ਹੋਣ ਤੇ ਉਹ ਸੰਤ ਸਾਧੂ ਬ੍ਰਹਮ ਗਿਆਨੀ ਬਣਦਾ, ਤੇ ਸਤਿਗੁਰੂ ਵਿੱਚ ਕਿੰਨੀਆਂ ਕਲਾ ਹੁੰਦੀਆਂ। ਸ਼ਾਸਤਰਾਂ ਵਿੱਚ ਲਿਖਿਆ ਬਈ ਭਗਵਾਨ ਕ੍ਰਿਸ਼ਨ 16 ਕਲਾ ਸੰਪੂਰਨ ਸਨ, ਭਗਵਾਨ ਰਾਮਚੰਦਰ ਵਿੱਚ 14 ਕਲਾ ਸਨ, ਪਰ ਗੁਰੂ ਰਾਮ ਸਿੰਘ ਬਾਰੇ ਲਿਖਿਆ ਵੀ ਅਨੰਤ ਕਲਾ, ਪਤਾ ਹੀ ਨਹੀਂ ਕਿੰਨੀਆਂ, ਕੋਈ ਗਿਣਤੀ ਮਿਣਤੀ ਨਹੀਂ। ਐਦਾਂ ਦੀਆਂ ਗੁਰਮੁਖ ਪਿਆਰੇ ਉਹ ਸ਼ਕਤੀਆਂ, ਐਸੀ ਕਰਾਮਾਤ, ਐਸੇ ਮੁਹਜੇ ਦੇ ਮੁਜੱਸਮੇ ਗੁਰੂ ਰਾਮ ਸਿੰਘ ਮਹਾਰਾਜ ਬਣ ਕੇ ਆਏ, ਜਿਨ੍ਹਾਂ ਬਾਰੇ ਕਲਗੀਧਰ ਪਾਤਸ਼ਾਹ ਨੇ ਲਿਖਿਆ, ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦੁਆ ਦਸ ਗੋਰਿੰਦ ਕਉ ਮੇਰੀ ਹੈ ਪਰਿਣਾਮ। ਆਪ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਜਿਹੜਾ ਬਾਰਵਾਂ ਜਾਮਾ ਐਸਾ ਹੋਵੇਗਾ ਜਿਹਨੂੰ ਮੇਰੀ ਨਮਸਕਾਰ ਹੈ, ਜਿਹਨੂੰ ਮੈਂ ਨਮਸਕਾਰ ਕਰਦਾ। ਗੁਰਮੁਖ ਪਿਆਰਿਓ, ਐਸੇ ਗੁਰੂ ਰਾਮ ਸਿੰਘ ਪਾਤਸ਼ਾਹ ਜੀ, ਸਮੇਂ ਦਾ ਸਤਿਗੁਰੂ ਮਾਲਕ ਗੁਰੂ ਰਾਮ ਸਿੰਘ ਨੇ, ਜਿਹੜੇ ਸਮੇਂ ਵਿੱਚ ਗੁਰਮੁਖ ਪਿਆਰਿਓ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਰੱਖਿਆ ਕਰਨਗੇ ਧਰਮ ਦੀ, ਗੁਰੂ ਰਾਮ ਸਿੰਘ ਨੇ ਵੀ ਧਰਮ ਦੀ ਰੱਖਿਆ ਕੀਤੀ। ਗੁਰੂ ਤੇਗ ਬਹਾਦਰ ਨੇ ਤੇ ਬਚਾਉਣਾ ਵਾਣਾ ਵੀ ਧਰਮ ਨਾਸ ਨਾ ਹੋਵੇ, ਪਰ ਜਦੋਂ ਗੁਰੂ ਰਾਮ ਸਿੰਘ ਨੇ ਅਵਤਾਰ ਧਾਰਿਆ ਧਰਮ ਨਾਸ ਹੋ ਚੁੱਕਾ ਸੀ, ਧਰਮ ਮਿਟ ਚੁੱਕਾ। ਗੁਰੂ ਤੇਗ ਬਹਾਦਰ ਤਾਂ ਰੋਕਣਗੇ ਵੀ ਨਾ ਮਿਟੇ, ਨਾਸ ਨਾ ਹੋਵੇ, ਹਿੰਦੂ ਧਰਮ ਸਲਾਮਤ ਰਹਿ ਜਾਏ। ਪੰਡਿਤ ਕਹਿੰਦੇ ਸਾਡੀ ਰੱਖਿਆ ਕਰੋ, ਪਰ ਜਦੋਂ ਗੁਰੂ ਰਾਮ ਸਿੰਘ ਜੀ ਅਵਤਾਰ ਲੈਂਦੇ ਨੇ ਉਦੋਂ ਤਹਿਸ ਨਹਿਸ ਹੋ ਚੁੱਕੀ ਹੈ ਸਿੱਖੀ, ਉਦੋਂ ਧਰਮ ਬਰਬਾਦ ਹੋ ਚੁੱਕਾ। ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖਿਆ, ਕਿਸੇ ਸੱਜਣ ਨੇ ਪੰਜਾਬੀ ਦੀ ਕਵਿਤਾ ਚ ਲਿਖਿਆ ਸੀ ਕਿ ਲੱਗੇ ਨਚਾਵਣ ਰੰਡੀਆਂ, ਪੰਡਾ ਦੇ ਬਣ ਗਏ ਯਾਰ ਸਨ, ਲਾਂਦੇ ਕਚਹਿਰੇ ਸੀ ਤਦੋਂ, ਸਿੱਖਾਂ ਦੇ ਸਿੱਖ ਸਰਦਾਰ ਸਨ, ਪੀਂਦੇ ਸ਼ਰਾਬ ਕਬਾਬ ਨੂੰ, ਖਾਂਦੇ ਸੀ ਮੁੱਛ ਮਰੋੜ ਕੇ, ਬਹਿ ਗਏ ਸੀ ਸਿੱਖੀ ਧਰਮ ਦੀ ਅਸਲੋਂ ਹੀ ਬੇੜੀ ਰੋੜ ਕੇ, ਦਾਨ ਨਾ ਇਸ਼ਨਾਨ ਨਾ, ਨਿਤਨੇਮ ਸਾਰਾ ਭੁੱਲ ਗਏ, ਵਿਸ਼ਿਆਂ ਵਿਕਾਰਾਂ ਤੇ ਕੁਰਹਿਤਾਂ ਦੇ ਹੀ ਬੂਹੇ ਖੁੱਲ ਗਏ। ਐਦਾਂ ਦਾ ਗੁਰਮੁਖ ਪਿਆਰੇ ਉਹ ਸਮਾਂ ਆ ਗਿਆ, ਬਿਲਕੁਲ ਨੇਸਤੋ ਨਾਬੂਦ ਹੋ ਗਈ ਸਿੱਖੀ। ਫਿਰ ਗੁਰੂ ਰਾਮ ਸਿੰਘ ਮਹਾਰਾਜ ਪ੍ਰਗਟ ਹੋਏ, ਭਾਈ ਕਾਨ ਸਿੰਘ ਨਾਭੇ ਨੇ ਲਿਖਿਆ, ਜਿਨ੍ਹਾਂ ਨੇ ਮਹਾਨ ਕੁਛ ਲਿਖਿਆ, ਬੜੇ ਸਿੱਖ ਧਰਮ ਦੇ ਵਿਦਵਾਨ ਫਿਲੋਸਫਰ ਹੋਏ ਨੇ, ਇਹ ਉਹੀ ਭਾਈ ਕਾਨ ਸਿੰਘ ਨਾਭਾ ਸੀ ਜਿਨ੍ਹੇ ਕਦੇ ਲਿਖਿਆ ਸੀ ਵੀ ਬਾਬਾ ਅਜਾਪਾਲ ਸਿੰਘ ਜੀ ਦੇ ਕੋਲ ਉਹਨਾਂ ਦਾ ਦਾਦਾ ਬਾਬਾ ਸਰੂਪ ਸਿੰਘ ਸੇਵਾ ਕਰਿਆ ਕਰਦਾ ਸੀ ਬਾਬਾ ਅਜਾਪਾਲ ਸਿੰਘ ਦੀ। ਭਾਈ ਕਾਨ ਸਿੰਘ ਨਾਭੇ ਨੇ ਲੇਖ ਲਿਖਿਆ ਸੀ ਕਿ ਬਾਬਾ ਅਜੇਪਾਲ ਸਿੰਘ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਨ। ਉਹਨਾਂ ਨੇ ਲਿਖਿਆ ਉਹ ਲੇਖ, ਉਹਨਾਂ ਨੇ ਲਿਖਤਾ ਤੇ ਮੁੜ ਕੇ ਰੌਲਾ ਪੈ ਗਿਆ ਬਾਅਦ ਵਿੱਚੋਂ ਵੀ ਇਹ ਕੀ ਲਿਖਤਾ, ਸਾਰਾ ਭਾਂਡਾ ਹੀ ਮੋਧਾ ਮਾਰਤਾ ਤੋਂ ਤੇ ਬੜਾ ਦਬਾਅ ਉਹਨਾਂ ਤੇ ਪਾਇਆ ਗਿਆ ਤੇ ਬਾਅਦ ਵਿੱਚ ਉਹਨਾਂ ਨੇ ਲਿਖਿਆ ਮੇਰੇ ਕੋ ਏਦਾਂ ਹੀ ਲਿਖਿਆ ਗਿਆ, ਏਦਾਂ ਥੋੜਾ ਕੋਈ ਗੱਲ ਲਿਖੀ ਜਾਂਦੀ। ਗੁਰਮੁਖ ਪਿਆਰੇ ਉਹਨਾਂ ਲਿਖਿਆ ਕਿ ਮੇਰਾ ਦਾਦਾ ਉਹਨਾਂ ਦੀ ਸੇਵਾ ਕਰਦਾ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਬਾਬਾ ਅਜਾਪਾਲ ਸਿੰਘ ਦੇ ਨਾਮ ਨਾਲ ਨਾਭੇ ਦੀ ਝਿੜੀ ਵਿੱਚ ਰਹਿ। ਫਿਰ ਉਹਨਾਂ ਨੇ ਗੁਰੂ ਬਾਲਕ ਸਿੰਘ ਪਾਤਸ਼ਾਹ ਜੀ ਨੂੰ ਗੁਰਗੱਦੀ ਦਿੱਤੀ, ਜਿਹਨੂੰ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਐਪੈ ਗੁਰ ਦਸਮ ਦਰਸ ਦੈ ਜੋ ਕਹਿਓ ਤਾਹੇ, ਮੇਰੋ ਅਵਤਾਰ ਅੰਸ ਰਾਮ ਸਿੰਘ ਹਵੈ ਪਰੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਗਿਆਨੀ ਗਿਆਨ ਸਿੰਘ ਕਹਿੰਦੇ ਨੇ ਕਿ ਮੇਰਾ ਹੀ ਅਵਤਾਰ ਰਾਮ ਸਿੰਘ ਹੋਏਗਾ, ਮੈਂ ਉਹਦੇ ਵਾਸਤੇ ਇਹ ਤੁਹਾਡੇ ਕੋਲ ਇਮਾਨਤ ਰੱਖ ਕੇ ਚੱਲਿਆ, ਮੈਂ ਆਪੇ ਜਾਣ ਕੇ ਤੁਹਾਡੇ ਕੋਲੋਂ ਆਪਣੀ ਇਮਾਨਤ ਲੈ ਲਵਾਂਗਾ। ਗੁਰਮੁਖ ਪਿਆਰਿਓ, ਏਦਾਂ ਗਰੀਬ ਨਵਾਜ ਪਾਤਸ਼ਾਹ ਨੇ ਜਦੋਂ ਅਵਤਾਰ ਧਾਰਿਆ ਉਸ ਸਮੇਂ ਤੇ ਬਿਲਕੁਲ ਹੀ ਗਿਆਨੀ ਭਾਈ ਕਾਨ ਸਿੰਘ ਨਾਭੇ ਨੇ ਲਿਖਿਆ, ਉਹ ਕਹਿੰਦਾ ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਇਆ। ਬਸੰਤ ਦਾ ਰੂਪ ਧਾਰ ਕੇ ਗੁਰੂ ਰਾਮ ਸਿੰਘ ਮਹਾਰਾਜ ਜਾਂ ਤੇ ਬਾਬਾ ਗੁਰੂ ਨਾਨਕ ਪਾਤਸ਼ਾਹ ਵਾਸਤੇ ਵਰਤਿਆ ਤੇ ਦੂਜਾ ਜਾਂ ਬਾਬਾ ਗੁਰੂ ਰਾਮ ਸਿੰਘ ਨੂੰ ਆਖਿਆ ਗਿਆ। ਭਾਈ ਗੁਰਦਾਸ ਜੀ ਨੇ ਜਿੱਥੇ ਵੀ ਕਿਤੇ ਲਿਖਿਆ ਉਹ ਕਹਿੰਦੇ ਨੇ ਗੁਰੂ ਨਾਨਕ ਨੂੰ ਬਾਬਾ ਹੀ ਕਹਿੰਦੇ ਆ। ਫੇਰ ਬਾਬਾ ਮੱਕੇ ਗਿਆ, ਬਾਬਾ ਗਿਆ ਬਗਦਾਦ ਨੂੰ, ਨੀਲ ਬਸਤਰ ਪਹਿਰ ਬਨਵਾਰੀ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਬਾਬਾ ਆਖੇ ਹਾਜੀਆਂ। ਗੁਰਮੁਖ ਪਿਆਰਿਓ, ਬਾਬਾ ਹੀ ਲਿਖਿਆ ਤੇ ਗੁਰੂ ਰਾਮ ਸਿੰਘ ਪਾਤਸ਼ਾਹ ਨੂੰ ਇਹ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਬਾਬੇ ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਇਆ। ਗੁਰੂ ਰਾਮ ਸਿੰਘ ਪਾਤਸ਼ਾਹ ਨੇ ਕਿਰਪਾ ਵੇਖੋ ਫਿਰ ਕਿਵੇਂ ਕੀਤੀ, ਪਿੰਡਾਂ ਵਿੱਚ ਚੱਕਰ ਲਗਾਏ ਕੇ ਵਧਾਈ ਸਿੱਖੀ, ਤਿੱਖੀ ਚਾਲ ਨਾਲ ਮਨ ਮਤ ਤਾਈ ਗਾਰਾ ਸੀ, ਗਾਰਾ ਸੀ ਜੋ ਪਿੰਡਾਂ ਵਿੱਚ ਚੋਰੀ ਜਾਰੀ ਡਾਕਿਆਂ ਦਾ, ਨਾਮ ਦੀ ਨਦੀ ਚਲਾਏ ਸਾਰਾ ਧੋਏ ਡਾਰਾ ਸੀ, ਡਾਰਾ ਸੀ ਵਿਹਾਰ ਕਰਤਾਰ ਸਿੰਘਾਂ ਸ਼ਬਦਾਂ ਦਾ, ਸਿਆਂ ਜੀਆਂ ਭੁੱਲਿਆਂ ਨੂੰ ਤੁਰਤ ਸੁਧਾਰਾ ਸੀ, ਧਾਰਾ ਸੀ ਚਲਾਈ ਸੋਹਣੀ ਨਾਮ ਦੀ ਫੜਾਈ ਮਾਲਾ, ਆਲਾ ਕਾਮ ਕੀਨ ਨਾਮ ਜਗ ਮੇ ਬਿਥਾਰਾ ਸੀ, ਜਿੱਥੇ ਜਾਏ ਬਹਿੰਦੇ ਕਹਿੰਦੇ ਨਾਮ ਦੀ ਵਡਾਈ ਭਾਰੀ, ਨਾਮ ਬਿਨਾ ਬਾਬੇ ਜੀ ਨੂੰ ਕੁਝ ਨਾ ਪਿਆਰਾ ਸੀ, ਐਸੀ ਕਿਰਪਾ ਸਤਿਗੁਰਾਂ ਨੇ ਕੀਤੀ। ਉਦੋਂ ਗੁਰਮੁਖ ਪਿਆਰੇ ਉਹ ਅਵਤਾਰ ਹੋਇਆ ਸਤਿਗੁਰਾਂ ਦਾ, ਜਦੋਂ ਧਰਮ ਮੁੱਕ ਚੁੱਕਾ, ਜਦੋਂ ਧਰਮ ਖਤਮ ਹੋ ਚੁੱਕਾ, ਢਾਈ ਸਿੱਖ ਮਿਲੇ ਗੁਰੂ ਰਾਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਵਿੱਚੋਂ, ਅੱਧੇ ਸਿੱਖ ਉਹ ਸਨ ਜਿਹੜੇ ਵਿਆਜ ਲੈਂਦੇ ਸਨ। ਆਹ ਵੇਖੋ ਕਿੱਡੀ ਵੱਡੀ ਗੱਲ, ਜਿਹੜਾ ਵਿਆਜ ਲੈਂਦਾ ਗੁਰੂ ਰਾਮ ਸਿੰਘ ਨੇ ਉਹਨੂੰ ਅੱਧਾ ਸਿੱਖ ਮੰਨਿਆ, ਜਿਹੜਾ ਉਸ ਸਮੇਂ ਵਿਆਜ ਲੈਂਦਾ ਸੀ, ਭਾਵੇਂ ਹੋਰ ਸਾਰੀ ਸਿੱਖੀ ਸੀ, ਇਸ਼ਨਾਨ ਪਾਣੀ ਨਾਮ ਬਾਣੀ ਪੜ੍ਹਨੀ ਹਰ ਇੱਕ ਧਰਮ ਕਰਮ ਵਿੱਚ ਪੂਰੇ, ਪਰ ਵਿਆਜ ਲੈਣ ਕਰਕੇ ਸਿੱਧੀ ਅੱਧੀ ਸਿੱਖੀ ਕੱਟੀ ਗਈ, ਅੱਧੇ ਸਿੱਖ ਦਾ ਦਰਜਾ ਮਿਲਿਆ ਵੀ ਵਿਆਜ ਲੈਂਦੇ। ਗੁਰਮੁਖ ਪਿਆਰਿਓ, ਢਾਈ ਸਿੱਖ ਮਿਲੇ ਇਹਦਾ ਮਤਲਬ ਕੀ ਹੈ, ਪੰਜਾਬ ਸਾਰੇ ਦੇ ਵਿੱਚੋਂ ਢਾਈ ਸਿੱਖ ਲੱਭਦੇ ਨੇ, ਸਿੱਖੀ ਮੁੱਕ ਗਈ, ਧਰਮ ਖਤਮ ਹੋ ਗਿਆ, ਸਤਿਗੁਰਾਂ ਨੇ ਦੁਬਾਰਾ ਤੋਂ ਗੁਰਮੁਖ ਪਿਆਰੇ ਉਹਨੂੰ ਉਜਾਗਰ ਕੀਤਾ, ਦੁਬਾਰਾ ਤੋਂ ਧਰਮ ਪ੍ਰਫੁੱਲਤ ਕੀਤਾ, ਦੁਬਾਰਾ ਤੋਂ ਸਿੱਖੀ ਪੰਥ ਦਾ ਜਿਹੜਾ ਮਹਿਲ ਹੈ ਉਸਾਰਿਆ, ਦੁਬਾਰਾ ਤੋਂ ਜਿਹੜੀ ਪੱਤ ਚੜ ਛਾ ਗਈ ਸਿੱਖੀ ਦੇ ਬਾਗ ਤੇ, ਬਹਾਰ ਬਣ ਕੇ ਆਏ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਗੁਰੂ ਤੇਗ ਬਹਾਦਰ ਮਹਾਰਾਜ ਨੇ ਰੱਖਿਆ ਕੀਤੀ ਬਣੇ ਬਣਾਏ ਧਰਮ ਦੀ, ਪਰ ਗੁਰੂ ਰਾਮ ਸਿੰਘ ਮਹਾਰਾਜ ਨੇ ਮਿਟ ਚੁੱਕੇ, ਨੇਸਤੋ ਨਾਬੂਦ ਹੋ ਚੁੱਕੇ, ਮਿੱਟੀ ਵਿੱਚ ਮਿਲ ਚੁੱਕੀ ਸਿੱਖੀ ਸਿਧਾਂਤਾਂ ਨੂੰ ਉਜਾਗਰ ਕੀਤਾ, ਇਹ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ। ਪੰਡਤਾਂ ਨੇ ਆਖਿਆ ਸਤਿਗੁਰੂ ਧਰਮ ਦੀ ਰੱਖਿਆ ਕਰਨ ਵਾਸਤੇ ਆਉਂਦੇ ਨੇ, ਗਰੀਬ ਨਵਾਜ ਧਰਮ ਰੱਖਿਅਕ ਹੁੰਦੇ ਨੇ। ਸਤਸੰਗਿਓ, ਗੁਰੂ ਗੋਬਿੰਦ ਸਿੰਘ ਨੇ ਆਖਿਆ ਧਰਮ ਚਲਾਵਣ ਸੰਤੀ ਉਭਾਰਨ, ਧਰਮ ਨੂੰ ਧਰਮ ਦੀ ਰੱਖਿਆ ਕਰਨ ਲਈ ਮੈਂ ਆਇਆ ਹਾਂ। ਪੰਡਤਾਂ ਨੇ ਆ ਕੇ ਆਖਿਆ ਗਰੀਬ ਨਵਾਜ ਪਾਤਸ਼ਾਹ, ਮੁਸਲਮਾਨਾਂ ਨੇ ਬੜਾ ਦੁੱਖ ਦਿੱਤਾ ਹੋਇਆ, ਪਿੰਡਾਂ ਦੇ ਪਿੰਡ ਜਿਹੜੇ ਉਹਨਾਂ ਨੂੰ ਮੁਸਲਮਾਨ ਬਣਾਈ ਜਾਂਦੇ ਨੇ, ਸਾਡਾ ਧਰਮ ਮੁਕਾਈ ਜਾਂਦੇ ਹਨ, ਜੰਝੂ ਲਾ ਲਾ ਕੇ ਸੁੱਟੀ ਜਾਂਦੇ ਨੇ, ਆਪਣੀ ਸ਼ਰ੍ਹਾਂ ਵਿੱਚ ਲਈ ਆਉਂਦੇ ਨੇ, ਪਿੰਡਾਂ ਦੇ ਪਿੰਡ ਸਾਡੇ ਖਾਲੀ ਕਰ ਦਿੱਤੇ ਹਨ, ਬੜਾ ਸਾਨੂੰ ਦੁੱਖ ਦਿੱਤਾ, ਅਸੀਂ ਘਬਰਾ ਕੇ, ਅਸੀਂ ਗਰੀਬ ਨਵਾਜ਼ ਪਾਤਸ਼ਾਹ ਬੜੇ ਦੁਖੀ ਹੋ ਕੇ ਬਹੁਤ ਜ਼ਿਆਦਾ ਆਤੁਰ ਮਨ ਦੇ ਨਾਲ ਸ਼ਿਵਜੀ ਮਹਾਰਾਜ ਦੇ ਕੋਲ ਗਏ, ਉਹਨਾਂ ਤੁਹਾਡੇ ਕੋਲ ਭੇਜਿਆ ਵੀ ਸਮੇਂ ਦਾ ਮਾਲਕ ਗੁਰੂ ਤੇਗ ਬਹਾਦਰ ਹੈ, ਉਹ ਤੁਹਾਡੀ ਰੱਖਿਆ ਕਰੇਗਾ, ਪਾਤਸ਼ਾਹ ਕਿਰਪਾ ਕਰੋ, ਦੀਨ ਦਿਆਲ ਮਹਾਰਾਜ ਜੀ ਸਾਡੀ ਰੱਖਿਆ ਕਰੋ ਜੀ।
ਇੱਕ ਆਸਰਾ ਆਪ ਗੁਸਾਈ,
ਸਤਿਗੁਰੂ ਪਾਤਸ਼ਾਹ ਇੱਕੋ ਤੁਹਾਡਾ ਆਸਰਾ, ਮਹਾਰਾਜ ਇੱਕੋ ਇੱਕ ਤੁਹਾਡਾ ਸਹਾਰਾ ਹੈ।
ਉਹ ਬਾਹ ਡੂਬਤ ਸਭ ਜਾਹੀ,
ਗਰੀਬ ਨਵਾਜ ਡੁੱਬਦੇ ਪਏ, ਡੁੱਬਦਿਆਂ ਪਿਆਂ ਦੀ ਸਾਡੀ ਬਾਂਹ ਫੜ ਲਾ। ਗੁਰਮੁਖ ਪਿਆਰਿਓ, ਇੱਕ ਇੱਕ ਸ਼ਬਦ ਤੇ ਗਰੀਬ ਨਵਾਜ ਨੇ ਗੁਰਬਾਣੀ ਵਿੱਚ ਲਿਖਿਆ, ਜੇਤਾ ਸਮੁੰਦ ਸਾਗਰ ਨੀਰ ਬਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਗਰੀਬ ਨਵਾਜ ਜਿਨ੍ਹਾਂ ਦੇ ਹਿਰਦੇ ਪੱਥਰਾਂ ਵਰਗੇ ਸਨ, ਉਹ ਵੀ ਤੂੰ ਤਾਰ ਦਿੱਤੇ, ਤੂੰ ਤਾਰਕ ਬਣ ਕੇ ਆਇਆ। ਪੰਡਤਾਂ ਨੇ ਆਖਿਆ, ਮਹਾਰਾਜ ਸਾਡੀ ਬੇੜੀ ਡੁੱਬਦੀ ਜਾ ਰਹੀ ਹੈ, ਸਾਡੀ ਨਾਂਵ ਜਿਹੜੀ ਹੈ ਉਹ ਕਿਸੇ ਕਿਨਾਰੇ ਨਹੀਂ ਲੱਗਦੀ, ਅੱਧ ਵਿਚਕਾਰ ਜਮਨ ਡੋਬ ਦੇਣ ਲੱਗੇ ਨੇ, ਬਾਂਹ ਫੜ ਲਓ ਜੀ।
ਕਰੋਨਾ ਤਰਨੀ ਭਰ ਤਰੋ,
ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਡੀ ਤਰਨੀ ਮੈਨੇ ਬੇੜੀ ਨੂੰ ਜੀ,
ਕਰਨ ਤਰਨ ਤਾਰ ਸਭ ਪਾਰ ਹੈ ਕਰੋ,
ਆਪ ਮਲਾ ਬਣ ਕੇ ਮਹਾਰਾਜ ਜੀ ਬੰਨੇ ਲਾ ਦਿਓ।
ਜਗ ਤੇ ਬਿਨ ਸਨ ਲੱਗ ਹੈ ਧਰਮ ਜਬ,
ਜਦੋਂ ਜਦੋਂ ਜਗ ਤੋਂ ਸੰਸਾਰ ਤੋਂ ਧਰਮ ਬਿਨ ਸਦਾ ਹੈ,
ਅਵਤਾਰ ਸੁਤਾਰ ਤੁਰਤ ਤਬ,
ਉਦੋਂ ਉਦੋਂ ਹੀ ਪ੍ਰਭੂ ਆਪਣਾ ਅਵਤਾਰ ਧਾਰ ਕੇ ਆਉਂਦਾ ਹੈ,
ਸਹਾਇਕ ਲੇਹ ਉਬਾਰ
ਤੇ ਸਹਾਇਕ ਬਣ ਕੇ ਉਬਾਰ ਲੈਂਦਾ ਹੈ, ਸਹਾਇਕ ਬਣ ਕੇ ਧਰਮ ਬਚਾਉਂਦਾ ਹੈ।
ਨਿਯਤ ਕਥਾ ਪੁਰਾਣ ਮਝਾ,
ਅਸੀਂ ਪੁਰਾਣਾ ਦੀਆਂ ਕਥਾ ਸੁਣੀਆਂ ਹਨ,
ਅਵਤਾਰ ਆਪ ਕੋ ਹੋਆ,
ਗਰੀਬ ਨਵਾਜ ਹੁਣ ਤੁਹਾਡਾ ਅਵਤਾਰ ਹੈ, ਤੁਸੀਂ ਕਲਯੁਗ ਦੇ ਬੋਹਤ ਹੋ,
ਪ੍ਰਤਾਪ ਜਗਤ ਮੈਂ ਜੋ ਆ,
ਆਪ ਜੀ ਦਾ ਜਗਤ ਵਿੱਚ ਪ੍ਰਤਾਪ ਹੈ, ਤੁਹਾਡਾ ਹੀ ਸੰਸਾਰ ਦੇ ਵਿੱਚ ਪ੍ਰਤਾਪ ਦਾ ਪਸਾਰਾ ਹੈ।
ਇਸ ਪ੍ਰਕਾਰ ਬਹੁ ਜੁਗਤਨ ਸਾਥ,
ਇੱਦਾਂ ਬੜੀਆਂ ਜੁਗਤੀਆਂ ਦੇ ਨਾਲ,
ਵਿਪਰਨ ਕੀਨ ਸੁਨਾਵਨ ਗਾਥ,
ਤੇ ਵਿਪਰਾਂ ਨੇ ਪੰਡਤਾਂ ਨੇ ਆਪਣੀ ਕਥਾ, ਆਪਣੀ ਵਿਥਾ ਜੋ ਸੀ, ਆਪਣਾ ਦੁੱਖ ਜੋ ਸੀ, ਗਰੀਬ ਨਵਾਜ ਨੂੰ ਸੁਣਾਇਆ ਹੈ।
ਦੁਖਾਤੁਰ ਸ਼ਰਨੀ ਪਰ,
ਬੜੇ ਦੁਖੀ ਹੋ ਕੇ ਆਪ ਜੀ ਦੀ ਸਰਨਾ,
ਬਾਰ ਬਾਰ ਬਹੁ ਉਸਤਤੀ ਕਰੇ,
ਬਾਰ ਬਾਰ ਉਸਤਤ ਕਰਦੇ ਹਨ,
ਕਰ ਦਿਸ਼ਚੈ ਔਰ ਮੈਂ ਜਬ ਲਹਿਓ,
ਤੇ ਗੁਰਮੁਖ ਪਿਆਰਿਓ, ਜਦੋਂ ਗਰੀਬ ਨਵਾਜ ਪਾਤਸ਼ਾਹ ਨੇ ਜਾਣਿਆ ਵੀ ਬੜੇ ਦੁਖੀ ਪੰਡਿਤ ਨੇ, ਇਹਨਾਂ ਦਾ ਹੁਣ ਕੋਈ ਆਸਰਾ ਨਹੀਂ, ਇਹਨਾਂ ਦਾ ਹੁਣ ਕੋਈ ਸਹਾਰਾ ਨਹੀਂ, ਤੇ ਗਰੀਬ ਨਵਾਜ ਪਾਤਸ਼ਾਹ ਨੇ ਫਿਰ ਜਾਣਿਆ, ਇਸ ਗੱਲ ਨੂੰ ਵਿਚਾਰਿਆ ਹੈ,
ਕਣ ਸੰਗ ਗੁਰੂ ਤਬ ਕਹਿਓ,
ਤੇ ਪਾਤਸ਼ਾਹ ਜੀ ਨੇ ਉਹਨਾਂ ਪੰਡਤਾਂ ਨੂੰ ਏਦਾਂ ਆਖਿਆ,
ਵਿਪਰ ਬ੍ਰਿੰਦ ਤੁਮ ਇਕੱਠੇ ਹੋਵੋ,
ਸਤਿਗੁਰ ਕਹਿਣ ਲੱਗੇ ਵੀ ਏਦਾਂ ਕਰੋ, ਇਹ ਜਿਹੜੇ ਜਿੰਨੇ ਵੀ ਤੁਸੀਂ ਪੰਡਿਤ ਵਿਦਵਾਨ ਜਿਹਨਾਂ ਸਿਆਣੇ ਸਿਆਣੇ ਗਿਆਨੀ, ਸਾਰੇ ਤੁਸੀਂ ਪਿੰਡਾਂ ਵਿੱਚੋਂ ਇਕੱਠੇ ਕਰੋ, ਤੇ ਸਾਰੇ ਪੰਡਿਤ ਇਕੱਠੇ ਹੋ ਕੇ
ਰਹੋ ਸਕੇਲਣ ਜੇ ਸ਼ੁਭ ਜੋਵੋ,
ਜਿੰਨੇ ਜਿੰਨੇ ਵੀ ਤੁਹਾਨੂੰ ਲੱਗਦਾ ਵੀ ਮੋਤਬਾਰ ਪੰਡਿਤ ਨੇ, ਗਿਆਨੀ ਨੇ, ਸਿਆਣੇ ਨੇ, ਗੱਲ ਬਾਤ ਕਰਨ ਵਾਲੇ ਨੇ, ਉਹ ਇਕੱਠੇ ਕਰ ਲਵੋ,
ਦਿੱਲੀਪੁਰ ਕੋ ਸਗਲ ਪਿਆਨੋ,
ਤੇ ਤੁਸੀਂ ਏਦਾਂ ਕਰੋ ਵੀ ਦਿੱਲੀਪੁਰ ਨੂੰ ਚਲੇ ਜਾਵੋ,
ਕਹਾਂ ਜਾਏ ਨਿਜ ਬ੍ਰਥਾ ਬਖਾਨੋ,
ਤੇ ਦਿੱਲੀ ਜਾ ਕੇ ਜਿੱਦਾਂ ਮੈਂ ਤੁਹਾਨੂੰ ਕਹਿਣਾ ਨਾ, ਦਿੱਲੀ ਜਾ ਕੇ ਏਦਾਂ ਆਖੋ,
ਮੈਂ ਲੀਜੈ ਨਾਮ ਹਮਾਰੋ,
ਉੱਥੇ ਜਾ ਕੇ ਤੁਸੀਂ ਬਾਦਸ਼ਾਹ ਦੇ ਕੋਲ ਮੇਰਾ ਨਾਂ ਲੈ ਦੋ, ਹੋਰ ਤੁਹਾਨੂੰ ਕੋਈ ਕਰਨ ਦੀ ਲੋੜ ਨਹੀਂ, ਕੁਝ ਵੀ ਨਾ ਤੁਸੀਂ ਕਰੋ, ਨਾ ਘਬਰਾਓ, ਨਾ ਚਿੰਤਾ ਕਰੋ, ਜੇ ਤੁਸੀਂ ਆ ਹੀ ਗਏ ਜੇ ਨਾ ਮੇਰੇ ਕੋਲ, ਤੇ ਤੁਸੀਂ ਸਾਰੇ ਇਕੱਠੇ ਹੋ ਕੇ ਜਾਓ, ਤੇ 6 ਮਹੀਨਿਆਂ ਦੀ ਤੁਸੀਂ ਮੁਹਲਤ ਲਈ ਆਪਣੇ ਸੂਬੇ ਕੋਲੋਂ, ਤੇ ਦਿੱਲੀ ਵਿੱਚ ਜਾ ਕੇ ਬਾਦਸ਼ਾਹ ਕੋਲ, ਤੇ ਇਸ ਤਰ੍ਹਾਂ ਮੇਰਾ ਨਾਮ ਲੈ ਦਵੋ,
ਰਹੋ ਬੁਲਾਵਨ ਸਕਲ ਉਚਾਰੋ,
ਏਦਾਂ ਕਹੋ ਵੀ ਤੁਸੀਂ ਤੇਗ ਬਹਾਦਰ ਨੂੰ आप कह रहे हैं ना सतगुरु जी ते अपना ना लेके कहिंदे पी कहो ना नु बुला लवो जी
ओ जब सुन ते मग को चले
एदा गुरमुख प्यारे हो गरीब नवाज ने सारी जेडी गल बात सी ना उन्हां नु समझाई पी मेरा ना ले दियो पी जे ओ कह देन पी साडे वड्डे ओ ने ओ जे ताडा धर्म कबूल कर लैन मुसलमान बनना कबूल कर लैन ते सानू तुहानू परेशान करन दी साडे कोल आउन दी जां दाबे मारन दी जां लालच देन दी लोड़ कोई नहीं ते तुसी क्यों पी जे ओ बन जान तुरक ते असी अपने आप ही सारे बन जांगे साडे मोढ़ी साडे गुरु सब को जो ने तुसी उन्हां नू क्यों पंडतां नू कह के गुरमुख प्यारे हो गुरु तेग बहादुर सच्चे पातशाह जी ने एदा दिल्ली नू तोरिया है
प्रिंद होए कर पंथ प्याने
एदा गुरमुख प्यारे हो कठे हो के पंडित सारे फिर दिल्ली नू जांदे हन
जिस पर मैं तुर केश महाने
ते जिते किंदे यो फिर औरंगजेब दिल्ली विच रहिंदा है औरंगजेब जिथे अपना तख्त कचहरी लाउंदा है
एतेक दिन मैं पहुंचे जाए
कई फिर दिन लग गए किन्ना समा लग गया तुर के जाना सी ना ते तुरदे तुरदे हुण ओह दिल्ली पहुंच गए हन
कहपुर के मिल द्विज समुदाय
ते सारे पिंडां दे जेड़े ब्राह्मण मिलके गए हन
तुरक तुरक के आगे अगारी
एदा कहिंदे तुरक दा जेड़ा दुर्ग सी ना किला सी ओहदे अगे खलो गए अगे खलो के जाके हुण सिद्धात नहीं सी ना मिल सकदे अगे जाके खलो के पुकार कीती एक बंदा जेड़ा खलोता सी पुकार सुन वाला पी बादशाह नू मलाउणा गल बात सुननी उन्हां नू दस्या पी इदां असीं आए आ कश्मीर तो आए आ चल के ते बादशाह नाल खास गल बात करनी है ते शरा दे मुतलक जो उन्हां ने सुनिया कल्या पी सानू मुसलमान बन जाओ एदे हिसाब दे नाल असीं उन्हां नाल कोई मशवरा करन वास्ते आए आ ओ बंदा जाके बादशाह नू कहिंदा भी एदा पंडित विद्वान लोग उच्ची कुल दे आए ने ओ कहिंदे ने भी असीं बादशाह ना मिलना होर किसे नू गल नहीं करनी ते बादशाह ने आखिया भी बुलाओ बादशाह ने हुण बुलाया सभा विच कचहरी विच बड़े बड़े काजी मुलाने बहुत होर भी वड्डे वड्डे अहुदियां वाले वखो वखरे आसना संघासना दे उत्ते बैठे सन उच्चे संघासन दे उत्ते सब तो औरंगजेब बैठा एदा कचहरी लगी इन्हां पंडतां ने जाके दीन होके सलाम कीती वेखो विद्वान बंदे नू मूर्खा अगे झुकना पै गया ऐदा ऐदा दे भी समय आ जांदे ऐडे ऐडे विद्वान ज्ञानी बंदे सियाने बंदे जिथे हुण जोर होवे जिथे हुण ताकत होवे विद्वान बंदे कलयुग दा घोर वेखो अन्याय ਉਹਨਾਂ ਨੂੰ ਮੂਰਖਾਂ ਦੇ ਅੱਗੇ ਝੁੱਕ ਕੇ ਸਲਾਮ ਕਰਨੀ ਪੈ ਗਈ ਮੂਰਖਾਂ ਦੇ ਅੱਗੇ ਝੁੱਕ ਕੇ ਗੁਰਮੁਖ ਪਿਆਰਿਓ ਆਪਣੇ ਗੁਣ ਜਿਹੜੇ ਸੀ ਗੌਰਵਤਾ ਜਿਹੜੀ ਸੀ ਉਸ ਨੂੰ ਗਵਾ ਕੇ ਮਿੱਟੀ ਚ ਮਿਲਾ ਕੇ ਪਾਣੀਓ ਪਾਣੀ ਹੋ ਕੇ ਜਿਨ੍ਹਾਂ ਨੂੰ ਕਦੇ ਲੋਕ ਸਲਾਮਾਂ ਕਰਦੇ ਸਨ ਅੱਜ ਉਹ ਇੱਕ ਤੁਰਕ ਦੇ ਅੱਗੇ ਝੁਕੇ ਹੋਏ ਨੇ ਇਸੇ ਹੀ ਗੱਲ ਨੂੰ ਕਲਗੀਧਰ ਪਾਤਸ਼ਾਹ ਨੇ ਗੁਰਮੁਖ ਪਿਆਰਿਓ ਬਰਦਾਸ਼ਤ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਅਸੀਂ ਕਿਸੇ ਅੱਗੇ ਝੁਕਣਾ ਨਹੀਂ ਸਾਨੂੰ ਨਹੀਂ ਝੁਕਣਾ ਆਉਂਦਾ ਅਸੀਂ ਭਾਵੇਂ ਥੋੜੇ ਹਾਂ ਭਾਵੇਂ ਬਹੁਤੇ ਹਾਂ ਅਸੀਂ ਆਜ਼ਾਦੀ ਦਾ ਐਲਾਨ ਕਰਦੇ ਹਾਂ ਨਗਾਰੇ ਰਾਜੇ ਰੱਖਦੇ ਹੁੰਦੇ ਸਨ ਕਲਗੀਧਰ ਪਾਤਸ਼ਾਹ ਨੇ ਨਗਾਰਾ ਬਣਾ ਕੇ ਤੇ ਉਹਦਾ ਨਾਮ ਰਣਜੀਤ ਨਗਾਰਾ ਰੱਖ ਦਿੱਤਾ ਸ਼ਿਕਾਰ ਰਾਜੇ ਕਰਦੇ ਸਨ ਸਤਿਗੁਰ ਕਹਿੰਦੇ ਅਸੀਂ ਵੀ ਰਾਜਿਆਂ ਦੀ ਬਰਾਬਰੀ ਕਰਾਂਗੇ ਅਸੀਂ ਰਾਜਿਆਂ ਤੋਂ ਘੱਟ ਹਾਂ ਬਾਜ ਰੱਖਿਆ ਸ਼ਿਕਾਰ ਕੀਤੇ ਤਖਤ ਲਾਇਆ ਕਲਗੀ ਪਹਿਨੀ ਜੋ ਕੁਝ ਰਾਜਿਆਂ ਦੇ ਬਰਾਬਰ ਦੀ ਹਕੂਮਤ ਕਾਇਮ ਕਰਕੇ ਗਰੀਬ ਨਵਾਜ ਪਾਤਸ਼ਾਹ ਨੇ ਦੱਸਿਆ ਵੀ ਅਸੀਂ ਕਿਸੇ ਦਾ ਦਬਾਅ ਨਹੀਂ ਝੱਲਣਾ ਚੂੰਕਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਪਾਤਸ਼ਾਹ ਕਹਿੰਦੇ ਨੇ ਜਦੋਂ ਸ਼ਾਂਤੀ ਸਥਾਪਿਤ ਕਰਨ ਦੇ ਸਾਰੇ ਹੀਲੇ ਸਮਾਪਤ ਹੋ ਜਾਣ ਉਦੋਂ ਤਲਵਾਰ ਦੇ ਕਬਜ਼ੇ ਤੇ ਹੱਥ ਪਾਉਣਾ ਜਾਇਜ਼ ਹੈ ਤੇ ਗੁਰਮੁਖ ਪਿਆਰੇ ਹੋ ਜਦੋਂ ਫਿਰ ਕੱਢੀ ਗਰੀਬ ਨਵਾਜ ਨੇ ਮਿਆਨ ਵਿੱਚੋਂ ਤਲਵਾਰ ਤੇ ਕਿਸੇ ਮਹਾਂਪੁਰਸ਼ ਨੇ ਹੀ ਸਮਝੋ ਲਿਖਿਆ ਐਸੇ ਪਿਆਰੇ ਉਹਦੇ ਸ਼ਬਦ ਨੇ ਕਹਿੰਦੇ ਕੱਢੀ ਉਸ ਨੇ ਜਦੋਂ ਮਿਆਨ ਵਿੱਚੋਂ ਵੇਖਣ ਵਾਲਿਆਂ ਮੌਤ ਦੀ ਭੈਣ ਵੇਖੀ ਖੂਨਨ ਕਾਲਜੇ ਚਿੱਟਣੀ ਰੱਤ ਪੀਣੀ ਜੀਭ ਕੱਢਣੀ ਸਾਰਿਆਂ ਡੈਣ ਵੇਖੀ ਜਹੁਰ ਪੈ ਫੌਲਾਦ ਦੇ ਚਮਕਦੇ ਸਨ ਬਿਜਲੀ ਵਾਂਗ ਚਮਕਦੀ ਨੈਣ ਵੇਖੀ ਉਹਦੀ ਤੇਗ ਵਿੱਚ ਸੈਂਕੜੇ ਬਿਜਲੀਆਂ ਸਨ, ਮੁੱਠ ਹੀਰਿਆਂ ਮੋਤੀਆਂ ਜੜੀ ਹੋਈ ਸੀ, ਉਹਦੀ ਕਾੜ ਕੋਈ ਵੱਖਰੀ ਕਾੜ ਹੈ ਸੀ, ਘੜੀਆਂ ਭੰਨ ਕੇ ਕਿਸੇ ਨੇ ਕੜੀ ਹੋਈ ਸੀ। ਸਤਿਗੁਰ ਆਖਿਆ ਅਸੀਂ ਤਲਵਾਰ ਪਕੜ ਲਾਂਗੇ ਪਰ ਇੱਦਾਂ ਝੁੱਕੇ ਸਲਾਮਾਂ ਨਹੀਂ ਕਰਨੀਆਂ। ਗੁਰਮੁਖ ਪਿਆਰਿਓ, ਝੁਕਣਾ ਝੁਕਣਾ ਵੀ ਵੇਖੋ ਕਈ ਕਈ ਤਰ੍ਹਾਂ ਦਾ ਹੁੰਦਾ, ਹੁਣ ਵਿਸ਼ਾ ਹੋਰ ਬੰਨੇ ਚਲੇ ਜਾਏਗਾ। ਪੰਡਤਾਂ ਵਿਦਵਾਨਾਂ ਨੂੰ ਝੁਕਣਾ ਪੈ ਗਿਆ, ਵਿਦਵਾਨਾਂ ਨੂੰ ਮੂਰਖਾਂ ਦੇ ਅੱਗੇ ਝੁੱਕ ਕੇ ਸਲਾਮ ਕਰਨੀ ਪੈ ਗਈ। ਜਦੋਂ ਉਹਨਾਂ ਨੇ ਸਲਾਮ ਕੀਤੀ, ਇੱਦਾਂ ਦੁਆ ਕੀਤੀ, ਔਰੰਗਜ਼ੇਬ ਨੇ ਪੁੱਛਿਆ ਵੀ ਕਿਵੇਂ ਆਏ ਜੇ, ਕਿੱਦਾਂ ਆਏ ਜੇ, ਤੇ ਗੁਰਮੁਖ ਪਿਆਰੇ ਨਾਲ ਦੱਸਿਆ ਵੀ ਸਾਨੂੰ ਬੜਾ ਦੁੱਖ ਦਿੱਤਾ ਗਿਆ, ਬੜਾ ਮਾਰਿਆ ਕੁੱਟਿਆ ਗਿਆ, ਪਿਛਲੇ ਦਿਨਾਂ ਤੋਂ ਸਾਡੇ ਬੱਚਿਆਂ ਨੂੰ ਸਾਡੀਆਂ ਇਸਤਰੀਆਂ ਨੂੰ ਸੁੱਖ ਦਾ ਸਾਹ ਨਹੀਂ ਆਇਆ, ਸਾਡੇ ਪਿੰਡਾਂ ਦੇ ਪਿੰਡ ਜਿਹੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉੱਥੇ ਤਰਥੱਲੀ ਮੱਚੀ ਹੋਈ ਆ, ਤੇ 6 ਮਹੀਨਿਆਂ ਦੀ ਮੁਹਲਤ ਲੈ ਕੇ ਅਸੀਂ ਆਏ ਹਾਂ ਬਾਦਸ਼ਾਹ ਜੀ, ਤੁਹਾਡੇ ਧਿਆਨ 'ਚ ਅਸੀਂ ਗੱਲ ਦਵਾਉਣੀ ਚਾਹੁੰਦੇ ਹਾਂ, ਤੁਸੀਂ ਸਾਡੇ ਆਕਾ ਜੇ, ਤੁਹਾਡੇ ਰਾਜ ਵਿੱਚ ਰਹਿੰਦੇ ਪਲਦੇ ਹਾਂ, ਬੇਨਤੀ ਇਹ ਕਰਨ ਆਏ ਹਾਂ ਵੀ ਸਾਨੂੰ ਦੁੱਖ ਨਾ ਦਿਓ, ਸਾਨੂੰ ਪਰੇਸ਼ਾਨ ਨਾ ਕਰੋ, ਸਾਡੇ ਜਜਮਾਨ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ, ਅਸੀਂ ਤੇ ਉਹਨਾਂ ਕੋਲੋਂ ਖਾਂਦੇ ਹਾਂ, ਉਹਨਾਂ ਦਾ ਦਿੱਤਾ ਲੈਂਦੇ ਹਾਂ, ਉਹਨਾਂ ਦੇ ਆਸਰੇ ਪਲਦੇ ਹਾਂ, ਉਹੀ ਸਾਡੇ ਸਰਬਰਾਹ ਹਨ, ਉਹੀ ਸਾਡੇ ਰਹਿਬਰ ਹਨ, ਉਹੀ ਸਾਡੇ ਸਤਿਗੁਰੂ ਹਨ, ਤੇ ਜਿਵੇਂ ਤੁਹਾਨੂੰ ਟਾਹਣੀਆਂ ਨੂੰ ਹੱਥ ਪਾਉਣ ਦੀ ਲੋੜ ਨਹੀਂ, ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਨ ਕਬੂਲ ਕਰ ਲੈਣ ਤੁਹਾਡਾ, ਉਹਨਾਂ ਨੂੰ ਬੁਲਾ ਕੇ ਪੁੱਛ ਲਓ, ਜੇ ਉਹ ਮੁਸਲਮਾਨ ਹੋਣਾ ਮੰਨ ਜਾਣ, ਸਾਨੂੰ ਤੁਹਾਨੂੰ ਕਹਿਣ ਦੀ ਲੋੜ ਕੋਈ ਨਹੀਂ, ਅਸੀਂ ਆਪਣੇ ਆਪ ਬਣ ਜਾਵਾਂਗੇ, ਤੁਹਾਨੂੰ ਕੱਲੇ ਕੱਲੇ ਕੋ ਜਾ ਕੇ ਪਿੰਡ ਪਿੰਡ ਜਾ ਕੇ ਏਦਾਂ ਕਹਿਣ ਦੀ ਲੋੜ ਨਹੀਂ ਵੀ ਮੁਸਲਮਾਨ ਬਣੋ ਮੁਸਲਮਾਨ ਬਣੋ, ਗੁਰੂ ਤੇਗ ਬਹਾਦਰ ਨੂੰ ਮਨਾ ਲਓ, ਜੇ ਉਹ ਮੰਨਦੇ ਨੇ ਤੇ। ਜਿਹੜੇ ਬੈਠੇ ਸੀ ਸਭਾ ਵਿੱਚ ਉਹਨਾਂ ਆਖਿਆ ਵੀ ਗੱਲ ਤੇ ਠੀਕ ਹੈ, ਔਰੰਗਜ਼ੇਬ ਨੂੰ ਕਹਿਣ ਲੱਗੇ ਵੀ ਕਰਾਮਾਤ ਵਾਲੇ ਨੇ, ਅਜ਼ਮਤ ਵਾਲੇ ਨੇ ਗੁਰੂ ਤੇਗ ਬਹਾਦਰ, ਜੇ ਕਿਤੇ ਉਹ ਸਾਡੇ ਦੀਨ ਵਿੱਚ ਆ ਜਾਣ ਮੁਸਲਮਾਨ ਬਣ ਜਾਣ ਸਾਡੇ ਧਰਮ ਦੀ, ਤੇ ਉਦਾਂ ਹੀ ਬੜੀ ਜ਼ਿਆਦਾ ਤਰੱਕੀ ਹੋ ਜਾਣੀ, ਦੁਨੀਆ ਨੇ ਸਾਰੀ ਨੇ ਹੀ ਮੁਸਲਮਾਨ ਬਣ ਜਾਣਾ। ਪੰਡਿਤ ਗੱਲ ਤਾਂ ਠੀਕ ਆਖਦੇ ਹਨ, ਗੱਲ ਤੇ ਵਧੀਆ ਕਹਿੰਦੇ ਹਨ, ਤੇ ਸਤਸੰਗੀਓ ਜਦੋਂ ਏਦਾਂ ਗੱਲਬਾਤ ਹੋਈ, ਔਰੰਗਜ਼ੇਬ ਨੇ 2 ਸੱਦੇ ਬੰਦੇ ਸਰਕਾਰੀ ਅਹਿਲਕਾਰ, ਪੰਡਿਤ ਜਿਹੜੇ ਸੀ ਗੱਲ ਕਹਿ ਕੇ ਤੇ ਘਰ ਨੂੰ ਹੁਣ ਆ ਗਏ, ਉਹਨਾਂ ਗੱਲ ਮੰਨ ਲਈ, ਸਰਕਾਰੀ ਅਹਿਲਕਾਰ 2 ਬੁਲਾਏ, ਉਹਨਾਂ ਨੂੰ ਇੱਕ ਚਿੱਠੀ ਲਿਖੀ ਫਾਰਸੀ ਦੇ ਵਿੱਚ, ਤੇ ਚਿੱਠੀ ਲਿਖ ਕੇ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਇੱਦਾਂ ਤੋਰਨ ਲੱਗੇ ਨੇ ਵੀ ਜਾਓ ਇਹ ਚਿੱਠੀ ਲੈ ਜਾਓ, ਤੇ ਗੁਰੂ ਤੇਗ ਬਹਾਦਰ ਨੂੰ ਜਾ ਕੇ ਆਖਿਓ ਵੀ ਬਾਦਸ਼ਾਹ ਨੇ ਯਾਦ ਕੀਤਾ ਤੁਸੀਂ ਦਿੱਲੀ ਨੂੰ ਆਉਣਾ ਹੈ,
ਅਹਦੀ ਤਤਕਾਲ ਬੁਲਾਏ।
ਉਹ ਜਿਹੜੇ 2 ਅਹਦੀ ਸੀ ਨਾ, ਏਦਾਂ ਔਰੰਗਜ਼ੇਬ ਸੱਦਦਾ ਹੈ,
ਪ੍ਰਤੀ ਹੁਕਮ ਕਯੋ ਸਮਝਾਏ,
ਏਦਾਂ ਗੁਰਮੁਖ ਪਿਆਰੇ ਉਹਨਾਂ ਨੂੰ ਸਮਝਾ ਕੇ ਏਦਾਂ ਹੁਕਮ ਕੀਤਾ ਹੈ,
ਜਨ ਸੋ ਬਸ ਬੇਗ੍ਰਾਮੂ।
ਏਦਾਂ ਫਿਰ ਪੰਡਤਾਂ ਨੂੰ ਪੁੱਛ ਲਿਆ ਵੀ ਗੁਰੂ ਤੇਗ ਬਹਾਦਰ ਰਹਿੰਦੇ ਕਿੱਥੇ ਨੇ, ਪਿੰਡ ਦਾ ਨਾਂ ਕੀ ਏ, ਗ੍ਰਾਮ ਕਿੱਥੇ ਹੈ,
ਸੋਢੀ ਤੇਗ ਬਹਾਦਰ।
ਤੇ ਉਹਨਾਂ ਨੇ ਦੱਸਿਆ ਵੀ ਸੋਢੀ ਕੁਲ ਦੇ ਨੇ, ਗੁਰੂ ਤੇਗ ਬਹਾਦਰ ਉਹਨਾਂ ਦਾ ਨਾਮ ਹੈ, ਤੇ ਜਾਓ ਫਿਰ ਉਹਨਾਂ ਨੂੰ ਬੁਲਾ ਲਓ ਇੱਥੇ ਲੈ ਆਵੋ ਜੀ,
ਨਹੀਂ ਭੇਤ ਕੋ ਪਾਵੋ,
ਉਹ ਹੁਣ ਆਉਂਦੇ ਨੇ ਤੁਹਾਡੇ ਕੋ ਨਹੀਂ ਆਉਂਦੇ, ਇਹ ਗੱਲ ਜਾਣ ਲਵੋ ਜੀ,
ਦਿਖਾਵਨ ਅਜਮਤ ਕਰੇ,
ਜਿੱਦਾਂ ਤੁਸੀਂ ਕਹੋਗੇ ਜੇ ਅਜਮਤ ਵੇਖਣੀ ਚਾਹੋ ਤੇ ਅਜਮਤ ਵੇਖ ਲਵੋ ਜੀ,
ਹਮਰੇ ਅਨੁਸਰਤਾ ਧਰੇ।
ਤੇ ਗੁਰਮੁਖ ਪਿਆਰੇ ਔਰੰਗਜ਼ੇਬ ਕਹਿਣ ਲੱਗਾ ਵੀ ਚੰਗਾ ਫਿਰ ਜਾਓ ਤੁਸੀਂ ਉਹਨਾਂ ਨੂੰ ਜਾਂ ਤੇ ਫਿਰ ਉਹ ਸਾਨੂੰ ਸ਼ਕਤੀ ਵਿਕਾ ਦੇਣ ਤੇ ਜਾਂ ਫਿਰ ਸਾਡੇ ਅਨੁਸਾਰ ਹੋ ਜਾਣ,
ਸੁਣਤ ਹੁਕਮ ਕੋ ਕੀਨਸ ਤਿਆਰੀ।
ਤੇ ਉਹਨਾਂ ਨੂੰ ਜਦੋਂ ਕਹਿ ਕੇ ਤੋਰਿਆ, ਉਹ ਜਿਹੜੇ 2 ਸਨ ਅਹਿਲਕਾਰ ਸੁਨੇਹਾ ਲੈ ਕੇ ਜਾਣ ਵਾਲੇ, ਉਹਨਾਂ ਤਿਆਰੀ ਕੀਤੀ ਹੈ,
ਅਨੰਦਪੁਰ ਦਿਜ ਨਹੀਂ ਉਚਾਰੀ,
ਉਹਨਾਂ ਬ੍ਰਾਹਮਣਾਂ ਨੇ ਦੱਸ ਦਿੱਤਾ ਵੀ ਅਨੰਦਪੁਰ ਨਾਮ ਹੈ,
ਦਿੱਲੀ ਤੇ ਸੁਣ ਬਾਹਰ ਪਏ,
ਤੇ ਦਿੱਲੀ ਤੋਂ ਗੁਰਮੁਖ ਪਿਆਰੇ ਹੁਣ ਬਾਹਰ ਆਏ ਹਨ,
ਸ੍ਰੀ ਗੁਰ ਸਨਮੁਖ ਪੰਥ ਸਿਧਾਏ,
ਇੱਦਾਂ ਗਰੀਬ ਨਵਾਜ ਪਾਤਸ਼ਾਹ ਨੂੰ ਮਿਲਣ ਵਾਸਤੇ ਰਸਤੇ ਤੇ ਪਏ ਹਨ, ਕਹਿੰਦੇ ਮੰਦ ਮਤ ਭੈੜੀ ਮਤ ਵਾਲਾ ਜਿਹੜਾ ਔਰੰਗਜ਼ੇਬ ਤੁਰਕ ਹੈ,
ਸੰਤ ਪੀਰ ਗੁਰ ਸੰਗ ਬਦਰੰਗਾ,
ਕਹਿੰਦੇ ਜਿਹੜੇ ਸੰਤਾਂ ਨੂੰ ਪੀੜ ਦੇਣ ਵਾਲਾ, ਗੁਰ ਸੰਗ ਬਦਰੰਗਾ ਭਾਵ ਗੁਰੂ ਘਰ ਦੇ ਅਨੁਕੂਲ ਨਹੀਂ ਹੈ, ਗੁਰੂ ਘਰ ਦੇ ਜਿਹੜਾ ਉਲਟ ਚੱਲਦਾ ਹੈ ਸ਼ੁਰੂ ਤੋਂ
ਇਹ ਜੀ ਚੜ ਕਰ ਖਾਟ ਪਰ
ਉਹ ਜਿਹੜੇ ਐਦੀ ਸਨ ਨਾ ਮੰਜੀਆਂ ਦੇ ਉੱਤੇ ਬਹਿ ਕੇ ਜਿਵੇਂ ਹੁਣ ਐਸ ਪਿੰਡ ਭੈਣੀ ਸਾਹਿਬ ਤੋਂ ਤੁਰੇ ਜਿਵੇਂ ਸਰਕਾਰੀ ਬੰਦੇ ਸਨ ਤੇ ਪਿੰਡਾਂ ਦੇ ਨੰਬਰਦਾਰ ਜਾਂ ਨੰਬਰਦਾਰਾਂ ਦੇ ਗਾਂ ਜਿਹੜੇ ਬੰਦੇ ਸਨ ਉਹ ਮੰਜੀਆਂ ਚੁੱਕ ਕੇ ਮੰਜੀ ਜਿਹਦੇ ਤੇ ਉਹ ਦੋਵੇਂ ਜਾਣੇ ਬਹਿੰਦੇ ਸੀ ਸਰਕਾਰੀ ਬੰਦੇ ਉਹ ਮੰਜੀ ਚੁੱਕ ਕੇ ਤੇ ਫਿਰ ਜਿਵੇਂ ਰਾਈਆਂ ਲੈ ਜਾਣ ਰਾਈਆਂ ਦੇ ਨੰਬਰਦਾਰ ਜਾਂ ਨੰਬਰਦਾਰਾਂ ਦੇ ਬੰਦੇ ਉਹ ਮੰਜੀ ਨੂੰ ਚੁੱਕ ਕੇ ਤੇ ਅੱਗੇ ਟੇਢੇ ਵਾਲ ਛੱਡ ਕੇ ਆਉਣ ਏਦਾਂ ਮੰਜੀ ਤੇ ਉਹ ਬੈਠੇ ਰਹਿੰਦੇ ਸਨ ਤੇ ਪਿੰਡ ਦੇ ਨੰਬਰਦਾਰ ਜਾਂ ਪਿੰਡ ਦੇ ਨੰਬਰਦਾਰਾਂ ਦੇ ਗਾਂ ਨੌਕਰ ਚਾਕਰ ਉਹ ਸਰਕਾਰੀ ਬੰਦਿਆਂ ਨੂੰ ਏਦਾਂ ਉਹਨਾਂ ਨੂੰ ਛੱਡ ਕੇ ਆਉਣਾ ਪੈਂਦਾ ਸੀ ਇਸੇ ਤਰ੍ਹਾਂ ਹੁਣ ਮੰਜੀਆਂ ਤੇ ਬੈਠੇ ਨੇ ਜਿਹੜੇ ਵੀ ਪਿੰਡ ਕਿਤੇ ਜਾਂਦੇ ਹਨ
ਸਭ ਸਮਾਜ ਤਰ ਪਾਸ
ਤੇ ਸਾਰਾ ਸਮਾਜ ਹਰ ਇੱਕ ਤਰ੍ਹਾਂ ਦਾ ਉਹਨਾਂ ਦਾ ਠਾਠ ਬਾਠ ਹੈ
ਕਿਸੇ ਪੁਰ ਤੇ ਨਰਨ ਸਿਰ
ਏਦਾਂ ਗੁਰਮੁਖ ਪਿਆਰਿਓ ਨਰਨ ਜਿਹੜੇ ਮਨੁੱਖਾਂ ਨੇ ਸਿਰ ਦੇ ਉੱਤੇ ਮੰਜੀਆਂ ਚੁੱਕੀਆਂ ਹਨ ਏਦਾਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਹਨ
ਅੱਗੇ ਗ੍ਰਾਮ ਗਮਨ ਤੇ
ਏਦਾਂ ਗੁਰਮੁਖ ਪਿਆਰੇ ਅੱਗੇ ਪਿੰਡਾਂ ਦੇ ਪਿੰਡ ਜਦੋਂ ਲੰਘਦੇ ਆਉਂਦੇ ਹਨ
ਚਲ ਨਰ ਤਿੰਨ ਖਾਟ ਟਿਕਾਵੇ
ਤੇ ਜਿਹੜੇ ਏਦਾਂ ਪਿਛਲੇ ਪਿੰਡ ਨਰ ਜਿਹੜੇ ਨੇ ਪਿਛਲੇ ਪਿੰਡ ਦੇ ਅਗਲੇ ਪਿੰਡ ਮੰਜੀ ਰੱਖ ਆਉਂਦੇ ਹਨ
ਤੇ ਨਏ ਨਿਕਾਸ ਵਿਗਾਰੀ
ਤੇ ਉਸ ਪਿੰਡ ਤੋਂ ਜਿਹੜੇ ਨਿਕਾਸ ਨਵੇਂ ਜਿਹੜੇ ਨੇ ਮਨੁੱਖ ਉਸ ਪਿੰਡ ਦੇ ਉਹ ਚੁੱਕਦੇ ਹਨ ਏਦਾਂ ਗੁਰਮੁਖ ਪਿਆਰੇ ਆਉਂਦੇ ਨੇ ਚੁੱਕਦੇ ਨੇ ਏਦਾਂ ਤੁਰੇ ਆਉਂਦੇ ਹਨ
ਬੈਠ ਮੰਚ ਪਰ ਪੰਥ ਪਿਆਨਾ
ਏਦਾਂ ਕਹਿੰਦੇ ਹੌਲੀ ਹੌਲੀ ਪੰਥ ਮਕਾਉਂਦੇ ਨੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਾਹ ਵਿਚ ਜੋ ਖਾਣਾ ਪੀਣਾ ਆਉਂਦਾ ਹੁੰਦਾ ਮਾਸ ਖਾਂਦੇ ਨੇ ਜੋ ਵੀ ਉਹਨਾਂ ਨੂੰ ਮਿਲਦਾ ਜੋ ਉਹ ਕਹਿੰਦੇ ਨੇ ਉਹ ਪਿੰਡ ਦੇ ਨੰਬਰਦਾਰਾਂ ਨੂੰ ਹਾਜ਼ਰ ਕਰਨਾ ਪੈਂਦਾ ਪਹੁੰਚਦੇ 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 ਉਹ ਦੋਵੇਂ ਜਾਣੇ ਆਨੰਦਪੁਰ ਆ ਗਏ ਆਨੰਦਪੁਰ ਜਦੋਂ ਆਏ ਉਹਨਾਂ ਨੇ ਪਤਾ ਕੀਤਾ ਵੀ ਸਤਿਗੁਰਾਂ ਦੇ ਦਰਸ਼ਨ ਕਦੋਂ ਆਉਂਦੇ ਆ ਡਿਓੜੀ ਦਰਸ਼ਨੀ ਡਿਓੜੀ ਅੱਗੇ ਆਏ ਸਿੱਖ ਨੂੰ ਜਾ ਕੇ ਆਖਿਆ ਵੀ ਅਸੀਂ ਦਿੱਲੀ ਤੋਂ ਆਏ ਆ ਸਰਕਾਰੀ ਸੁਨੇਹਾ ਲੈ ਕੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਦਿੱਲੀ ਬੁਲਾਇਆ ਦਰਸ਼ਨ ਕਰਨ ਤੇ ਸਤਸੰਗੀਓ ਫਿਰ ਸਿੱਖ ਜਿਹੜਾ ਅੰਦਰ ਜਾਂਦਾ ਸਤਿਗੁਰਾਂ ਨੂੰ ਸੁਨੇਹਾ ਦਿੰਦਾ ਗਰੀਬ ਨਵਾਜ ਦੋ ਏਦਾਂ ਸਰਕਾਰੀ ਬੰਦੇ ਆਏ ਨੇ ਕਹਿੰਦੇ ਆਪ ਜੀ ਨੂੰ ਦਿੱਲੀ ਲਿਜਾਣ ਗਰੀਬ ਨਵਾਜ ਪਾਤਸ਼ਾਹ ਜੀ ਮੁਸਕਰਾਏ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਸਨ ਤੇ ਸਤਸੰਗੀਓ ਫਿਰ ਸੁਣ ਕੇ ਸਤਿਗੁਰਾਂ ਕੀ ਬਚਨ ਕਹੇ ਹਨ ਕਹਿੰਦੇ ਵੇਖੋ ਜਮਾਂ ਦੇ ਸੱਦੇ ਹੋਏ ਜਮਾਂ ਦੇ ਭੇਜੇ ਹੋਏ ਜਮ ਦੇ ਦੋ ਮਨੁੱਖ ਆਏ ਹਨ
ਲਖੀ ਜਾਏ ਨੀਕੀ ਬਾਤ
ਕਹਿਣ ਲੱਗੇ ਵੇਖੋ ਇਹ ਕਿੱਦਾਂ ਦੀ ਜੋ ਨੀਕੀ ਕਹਿੰਦੇ ਚੰਗੀ ਗੱਲ ਲੱਗਦੀ ਹੈ
ਅਵਸਰ ਪੂਰਨ ਕੋ ਬਿਰਤਾਂਤ
ਤੇ ਗੁਰਮੁਖ ਪਿਆਰਿਓ ਕਹਿੰਦੇ ਹੁਣ ਉਹ ਜਿਹੜਾ ਸਮਾਂ ਮੈਂ ਉਡੀਕਦਾ ਪਿਆ ਸਾਂ ਉਹ ਸਮਾਂ ਆ ਗਿਆ ਹੈ
ਮਤੀ ਦਾਸ ਤਬ ਕਹਿਓ
ਤੇ ਲਾਗੇ ਭਾਈ ਮਤੀ ਦਾਸ ਬੈਠਾ ਹੋਇਆ ਸੀ ਗਰੀਬ ਨਵਾਜ ਦੇ ਜਦੋਂ ਸਤਿਗੁਰਾਂ ਇਹ ਬਚਨ ਕਹੇ ਨਾ ਤੇ ਭਾਈ ਮਤੀ ਦਾਸ ਜੀ ਬੋਲੇ ਹਨ
ਪ੍ਰਭ ਕਹਾਇਆ ਪੇ ਲਹਿਓ
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿੱਦਾਂ ਦਾ ਬਚਨ ਹੈ ਕੀ ਆਪ ਜੀ ਨੇ ਜਾਣਿਆ ਹੈ
ਕਰ ਕੋਰ ਸ਼ਾਹ ਲਖੰਤਾ
ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਘਰ ਨੂੰ ਤੇ ਉਹ ਜਿਹੜਾ ਸ਼ਾਹ ਹੈ ਜਿਹੜਾ ਦਿੱਲੀ ਦਾ ਬਾਦਸ਼ਾਹ ਉਹ ਤੇ ਏਦਾਂ ਜਾਣਦਾ ਹੈ
ਅਜਾਇਬ ਨੰਬਰ ਬਣਨਤਾ
ਉਹ ਤੇ ਬੜਾ ਨਿਮਰਤਾਵਾਨ ਹੈ ਹੁਣ ਉਹਨੂੰ ਪਤਾ ਨਹੀਂ ਨਾ ਭਾਈ ਮਤੀ ਦਾਸ ਪਰ ਸਤਿਗੁਰੂ ਜਾਣਦੇ ਨੇ ਉਹ ਕਹਿੰਦੇ ਉਹ ਤੇ ਬੜਾ ਗੁਰੂ ਘਰ ਦੇ ਨਾਲ ਪ੍ਰੇਮ ਕਰਦਾ ਹੈ
ਰਾਮ ਰਾਏ ਕੋ ਬਹੁਤਨ ਦੀਨ
ਰਾਮ ਰਾਏ ਨੂੰ ਉਹਨੇ ਬੜੇ ਪੈਸੇ ਦਿੱਤੇ ਨੇ ਰਾਮ ਰਾਏ ਨੂੰ ਤੇ ਬੜਾ ਉਹਨਾਂ ਨੇ ਧਨ ਦਿੱਤਾ ਹੈ
ਬਿਠਾਏ ਸ਼ੁਭਾਸਨ ਦੀਨ
ਰਾਮ ਰਾਏ ਨੂੰ ਆਪਣੇ ਕੋਲ ਬਿਠਾਉਂਦਾ ਬਾਦਸ਼ਾਹ ਗੁਰੂ ਘਰ ਦਾ ਹੀ ਪੁੱਤਰ ਹੈ ਰਾਮ ਰਾਏ ਉਹਨੂੰ ਪੈਸੇ ਵੀ ਦਿੰਦਾ ਉਹ ਧਨ ਪਦਾਰਥ ਵੀ ਦਿੰਦਾ ਗੁਰਮੁਖ ਪਿਆਰਿਓ ਦੇਖੋ ਰਾਮ ਰਾਏ ਨੇ ਝੂਠ ਦਾ ਸਾਥ ਦਿੱਤਾ ਰਾਮ ਰਾਏ ਨੇ ਝੂਠੇ ਬਾਦਸ਼ਾਹ ਦੀ ਸਿਫਤ ਕੀਤੀ ਤੇ ਗੁਰੂ ਦੀ ਮਰਜ਼ਾਦਾ ਦੇ ਉਲਟ ਗਿਆ ਬਾਦਸ਼ਾਹ ਨੇ ਉਹਦਾ ਸਤਿਕਾਰ ਕੀਤਾ ਬਾਦਸ਼ਾਹ ਨੇ ਆਖਿਆ ਬੜਾ ਬੰਦਾ ਵਧੀਆ ਹਨੇਰੇ ਦੇ ਨਾਲ ਮਿਲ ਗਿਆ ਚਾਨਣ ਨੂੰ ਭੁੱਲ ਗਿਆ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਏਦਾਂ ਹੀ ਅੰਗਰੇਜ਼ਾਂ ਦਾ ਵਿਰੋਧ ਕੀਤਾ ਅੰਗਰੇਜ਼ ਜਿਹੜੇ ਸੀ ਉਹ ਨਾਮਧਾਰੀਆਂ ਦੇ ਕੂਕਾ ਪੰਥ ਦੇ ਵੈਰੀ ਬਣ ਗਏ ਜਿਹੜੇ ਪੁਜਾਰੀ ਸਨ ਅੰਮ੍ਰਿਤਸਰ ਦੇ ਹੋਰ ਜਿਹੜੇ ਜਗੀਰਦਾਰ ਸਨ ਹੋਰ ਵੀ ਆ ਜਿਹੜੀਆਂ ਰਿਆਸਤਾਂ ਸੀ ਪਟਿਆਲੇ ਵਾਲੇ ਇਤਿਆਦਕ ਇਹਨਾਂ ਨੇ ਸਾਥ ਦਿੱਤਾ ਅੰਗਰੇਜ਼ ਦਾ, ਅੰਗਰੇਜ਼ ਦੀ ਹਾਂ ਵਿੱਚ ਹਾਂ ਮਿਲਾਈ, ਇਹਨਾਂ ਨੂੰ ਅੰਗਰੇਜ਼ ਨੇ ਜਗੀਰਾਂ ਦਿੱਤੀਆਂ, ਵਧੀਆ ਆਖਿਆ ਵੀ ਬੜੇ ਚੰਗੇ ਨੇ। ਪਰ ਗੁਰੂ ਰਾਮ ਸਿੰਘ ਨੇ ਆਖਿਆ ਤੁਸੀਂ ਗਲਤ ਜੇ, ਤੁਸੀਂ ਸਾਡੇ ਪੰਜਾਬ ਉੱਤੇ ਕਬਜ਼ਾ ਕੀਤਾ, ਇਹ ਮਾੜਾ ਕੀਤਾ, ਸਾਡੇ ਘਰ ਨੂੰ ਲੁੱਟਦੇ ਪੈ ਜੇ। ਸਤਿਗੁਰਾਂ ਨੇ ਗੁਰਮੁਖ ਪਿਆਰਿਓ ਝੂਠ ਨੂੰ ਝੂਠ ਆਖਿਆ, ਪਰ ਇਹ ਜਿਹੜਾ ਰਾਮ ਰਾਏ ਇਹਨੇ ਝੂਠ ਨੂੰ ਗੁਰਮੁਖ ਪਿਆਰਿਓ ਝੂਠ ਨਹੀਂ ਆਖਿਆ, ਝੂਠ ਨੂੰ ਸੱਚ ਕਿਹਾ। ਬਾਦਸ਼ਾਹ ਦੀ ਹਾਂ ਵਿੱਚ ਹਾਂ ਇਹਨੇ ਮਿਲਾ ਦਿੱਤੀ। ਸਤਿਗੁਰੂ ਜਿਹੜੇ ਕਿਸੇ ਕਵੀ ਨੇ ਲਿਖਿਆ, ਪੰਜਾਬੀ ਦੇ ਅਜੋਕੇ ਕਵੀ ਨੇ, ਉਹ ਕਹਿੰਦਾ ਕੁਝ ਕਿਹਾ ਤੇ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਜੇ ਮੈਂ ਕੁਝ ਆਖਿਆ ਤੇ ਹਨੇਰੇ ਦੇ ਕੋਲੋਂ ਜਰਿਆ ਨਹੀਂ ਜਾਣਾ, ਤੇ ਜੇ ਮੈਂ ਚੁੱਪ ਰਿਹਾ ਤੇ ਜਿਹੜੇ ਇਨਸਾਫ਼ ਕਰਨ ਵਾਲੇ ਨੇ ਉਹਨਾਂ ਨੇ ਮੈਨੂੰ ਮਾਫ਼ ਨਹੀਂ ਕਰਨਾ। ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਤੂੰ ਨਹੀਂ ਜਾਣਦਾ ਮਤੀ ਦਾਸ ਇਹਦੇ ਮਨ ਦੇ ਕੀ ਵਿਚਾਰ ਨੇ, ਇਹਦੇ ਮਨ ਦੇ ਕੀ ਵਲਵਲੇ ਨੇ। ਕੋਈ ਗੱਲ ਨਹੀਂ, ਉਹ ਜਿਹੜੇ ਦੋ ਬੰਦੇ ਆਏ ਸੀ ਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਨੂੰ ਧਨ ਦਿੱਤਾ, ਪਦਾਰਥ ਦਿੱਤੇ, ਸਰੋਪੇ ਦਿੱਤੇ, ਪ੍ਰਸ਼ਾਦਾ ਪਾਣੀ, ਉਹ ਖੁਸ਼ ਹੋ ਗਏ। ਕਈ ਗੱਲਾਂ ਉਹਨਾਂ ਨੇ ਕਹਿਣੀਆਂ ਸੀ ਪਰ ਸਤਿਗੁਰਾਂ ਨੂੰ ਕੁਝ ਨਹੀਂ ਆਖਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਵੀ ਜਾ ਕੇ ਮੇਰਾ ਸੁਨੇਹਾ ਦੇ ਦਿਓ, ਚਿੱਠੀ ਲਿਖਤੀ ਵੀ ਆਹ ਜਿਹੜੇ ਮਹੀਨੇ ਆ ਨਾ, ਹੁਣ ਮੀਂਹ ਦੇ ਮਹੀਨੇ ਆ, ਸਾਉਣ ਭਾਦਰੋਂ ਦੇ ਜਿਵੇਂ ਇਹ ਮੌਸਮ ਸੀ। ਸਤਿਗੁਰ ਕਹਿੰਦੇ ਵੀ ਇਹ ਮੀਂਹ ਦਾ ਸਮਾਂ ਬੀਤ ਜਾਏ, ਕੱਚੇ ਰਸਤੇ ਹੁੰਦੇ ਸਨ, ਇਹ ਜਦੋਂ ਮੌਸਮ ਲੰਘ ਜਾਏਗਾ ਨਾ ਬਾਰਿਸ਼ਾਂ ਦਾ, ਤੇ ਮੈਂ ਆਪੇ ਹੀ ਉਹਦੇ ਕੋਲ ਦਿੱਲੀ ਆ ਜਾਵਾਂਗਾ, ਮੇਰਾ ਸੁਨੇਹਾ ਦੇ ਦਿਓ, ਮੈਂ ਆਹ ਜ਼ਰੂਰ ਜਾਊਂ। ਤੇ ਉਹ ਦੋਵੇਂ ਜਾਣੇ ਗੁਰਮੁਖ ਪਿਆਰਿਓ ਸਤਿਗੁਰਾਂ ਦਾ ਹੁਕਮਨਾਮਾ ਲੈ ਕੇ ਦਿੱਲੀ ਨੂੰ ਚਲੇ ਗਏ। ਤੇ ਗਰੀਬ ਨਵਾਜ ਪਾਤਸ਼ਾਹ ਜੀ ਫਿਰ ਸੋਚਣ ਲੱਗੇ ਵੀ ਕਿਵੇਂ ਕੀਤਾ ਜਾਵੇ। ਹਾੜ ਦੇ ਮਹੀਨੇ ਦੇ ਵਿੱਚ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਉਦਾਂ ਤਿਆਰੀ ਕਰ ਲਈ ਉਹਨਾਂ ਨੂੰ ਤੋਰ ਕੇ, ਹਾੜ ਦੇ ਮਹੀਨੇ ਵਿੱਚ ਹੀ। ਹਾੜ ਮਹੀਨੇ ਵਿੱਚ ਸਤਿਗੁਰ ਤੁਰਦੇ ਨੇ ਇੱਥੋਂ, ਤੇ ਤੁਰਦਿਆਂ ਤੁਰਦਿਆਂ ਅਜੇ ਪਹੁੰਚੇ ਨਹੀਂ, ਰਸਤੇ ਦੇ ਵਿੱਚ ਇੱਕ ਸਤਿਗੁਰਾਂ ਦਾ ਮੁਸਲਮਾਨ ਹੀ ਸੀ, ਸ਼ਰਧਾਲੂ ਸੀ, ਉਦੋਂ ਪਟਿਆਲਾ ਨਗਰ ਨਹੀਂ ਵਸਿਆ ਗੁਰਮੁਖ ਪਿਆਰਿਓ, ਸੈਫਦੀਨ ਨਾਮ ਦਾ ਇੱਕ ਜਿਹੜਾ ਉਹ ਮੁਸਲਮਾਨ ਹੈ ਸੈਫਦੀਨ, ਤੇ ਸੈਫਾਬਾਦ ਨਾਮ ਦਾ ਉਹਨੇ ਇੱਕ ਪਿੰਡ ਵਸਾਇਆ ਸੈਫਾਬਾਦ, ਪਟਿਆਲਾ ਉਦੋਂ ਵਸਿਆ ਨਹੀਂ ਸੀ ਅਜੇ। ਇਹਦੇ ਲਾਗੇ ਹੀ ਕਹਿੰਦੇ ਉਹ ਸੈਫਦੀਨ ਨਾਂ ਦਾ ਮੁਸਲਮਾਨ ਹੈ, ਉਹ ਯਾਦ ਕਰਦਾ ਰਹਿੰਦਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ ਕਦੋਂ ਆਉਣਗੇ, ਕਦੋਂ ਮੈਂ ਦਰਸ਼ਨ ਕਰਾਂਗਾ। ਪਿੰਡ ਸੈਫਾਬਾਦ ਦੇ ਬਾਹਰ ਸਤਿਗੁਰਾਂ ਡੇਰਾ ਲਾ ਲਿਆ, ਉਹਨੇ ਭੇਜਿਆ ਵੀ ਪਤਾ ਕਰੋ ਕੌਣ ਆਇਆ। ਜਦੋਂ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪ ਭੇਟਾ ਲੈ ਕੇ ਆਇਆ, ਮੱਥਾ ਟੇਕਿਆ, ਗਰੀਬ ਨਵਾਜ ਬੜੀ ਕਿਰਪਾ ਕੀਤੀ, ਦਰਸ਼ਨ ਦਿੱਤੇ, ਚਰਨ ਪਾਏ, ਮੈਂ ਨਿਹਾਲ ਹੋ ਗਿਆ, ਮੇਰੇ ਘਰੇ ਚਰਨ ਪਾਓ, ਬਖਸ਼ਿਸ਼ ਕਰੋ, ਦਇਆ ਕਰੋ। ਸਤਿਗੁਰਾਂ ਉਹਦੀ ਸ਼ਰਧਾ ਵੇਖ ਕੇ ਆਖਿਆ ਵੀ ਸੈਫਦੀਨ ਏਦਾਂ, ਜੇ ਤੇਰੀ ਏਦਾਂ ਦੀ ਭਾਵਨਾ ਆ ਨਾ, ਆਪਾਂ ਫਿਰ ਇਹ ਜਿਹੜੇ ਬਾਰਿਸ਼ ਦੇ ਮਹੀਨੇ ਆਏ, ਜਿਹੜਾ ਸਮਾਂ ਤੇਰੇ ਕੋਲ ਹੀ ਕੱਟਾਂਗੇ। ਗਰੀਬ ਨਵਾਜ ਨੇ ਉਹਦੇ ਬਾਗ ਵਿੱਚ ਡੇਰਾ ਲਾਇਆ, ਉਹਦਾ ਬੜਾ ਸੁੰਦਰ ਬਾਗ ਸੀ, ਉੱਥੇ ਸਤਿਗੁਰਾਂ ਨੇ ਕਿਰਪਾ ਕੀਤੀ, ਡੇਰਾ ਲਾ ਲਿਆ। ਹੁਣ ਅੱਗੇ ਗਰੀਬ ਨਵਾਜ ਕਿਵੇਂ ਦਿੱਲੀ ਨੂੰ ਜਾਂਦੇ ਨੇ, ਕੀ ਉੱਥੇ ਗੁਰਮੁਖ ਪਿਆਰਿਓ ਭਾਣਾ ਵਰਤਦਾ, ਕਿੱਦਾਂ ਗੱਲਬਾਤ ਹੁੰਦੀ ਏ, ਕੀ ਗੁਰਮੁਖ ਪਿਆਰਿਓ ਵਿਚਾਰ ਹੁੰਦੇ ਨੇ, ਇਹ ਤੁਸੀਂ ਕੱਲ ਨੂੰ ਸਰਵਣ ਕਰਿਓ। ਇੰਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਹੋਈਆਂ, ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਮੌਕੇ ਦੇ ਮਾਲਕ ਸਤਿਗੁਰਾਂ ਨੂੰ ਧੰਨ ਕਹੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।